ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਸ੍ਰੀ ਗੁਰੂ ਗੋਬਿੰਦ ਸਿੰਘ ਨਵੋਂ ਚਰਨ ਅਰਬਿੰਦ ਜਾਮ ਹੈ ਅੰਮ੍ਰਿਤ ਨਾਮ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਭਰ ਥਾਰ ਜੇਤਾ ਜੀਓ ਪਿੰਡ ਸਭ ਤੇਰਾ ਤੋਂ ਅੰਤਰ ਜਾਮੇ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜੇਹਾ ਤੂੰ ਕਰਾਹਿ ਤੇਹਾ ਹਉ ਕਰੀ ਵਖਿਆ।
ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪਹਿਲਾ। ਜਾ ਪੱਕਾ ਤਾ ਕੱਟਿਆ ਰਹੀਸੁ ਪਲਰ ਵਾਰ, ਸੁਣ ਕੀ ਸਾਰਾ ਚਥਿਆ ਕਣ ਲਿਆ ਤਨ ਝਾੜ, ਦੋਏ ਪਰ ਚੱਕੀ ਜੋੜ ਕੇ ਪੀਸਣ ਆਏ ਬਿਹਠ, ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਡਿੱਠ।
ਪਰਮ ਸਨਮਾਨ ਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਹਾਜ਼ਰੀਨ ਗੁਰੂ ਰੂਪ ਸਾਧ ਸੰਗਤ ਗੱਦ ਕੇ ਫਤਿਹ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਣਮੁਖ ਜਪੀਏ ਲਾਏ ਧਿਆਨ। ਪ੍ਰਧਾਨਤਾ ਹੈ ਕਲਯੁਗ ਦੇ ਵਿੱਚ, ਇਦਾਦ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਖਸ਼ੀ ਹੈ। ਭਾਵੇਂ ਹਿੰਦੁਸਤਾਨ ਦੇ ਧਾਰਮਿਕ ਰਿਖੀਆਂ ਮੁਨੀਆਂ ਭਗਤੀ ਦੇ ਨੌ ਹਿੱਸੇ ਮੰਨੇ ਨੇ, ਨੌ ਢੰਗਾਂ ਨਾਲ ਭਗਤੀ ਉਸ ਪਰਿਪੂਰਨ ਦੀ ਕੀਤੀ ਜਾਂਦੀ ਹੈ। ਕੀਰਤਨ ਨੂੰ ਇੱਕ ਭਗਤੀ ਤੇ ਮੰਨਿਆ ਪਰ ਇਹਦਾ ਰਸ ਨਹੀਂ ਸੀ ਲਿਆ। ਰਸ ਇਸ ਕਰਕੇ ਨਹੀਂ ਸੀ ਲਿਆ ਜਾ ਸਕਦਾ, ਜੋ ਧਾਰਮਿਕ ਪੁਸਤਕਾਂ ਸਨ ਉਹ ਵਾਰਤਕ ਵੀ ਸਨ। ਕਲਯੁਗ ਦੇ ਸਮੇਂ ਵਿੱਚ ਧਰਮ ਵਾਲੇ ਪਾਸੇ ਤੁਰਨ ਵਾਲੇ ਧਰਮੀ ਦੇ ਹਿਰਦੇ ਚੋਂ ਜੇ ਵਿਸਮਾਦ ਰਸ ਪ੍ਰਗਟ ਕਰਨਾ ਹੋਵੇ ਤੇ ਉਹ ਇੱਕ ਕਾਵਿ ਰਸ ਹੈ, ਗੁਣਾ ਭਰਪੂਰ ਕਵਿਤਾ ਸਿਆਣਾ ਮਨੁੱਖ ਅਦਾਇਗੀ ਨਾਲ ਪੜ੍ਹ ਰਿਹਾ ਹੋਵੇ, ਸੁਣਨ ਵਾਲਿਆਂ ਸਰੋਤਿਆਂ ਦਾ ਮਨ ਝੂਮ ਉੱਠਦਾ ਹੈ, ਅੰਦਰੋਂ ਹੀ ਅੰਦਰ ਵਿਸਮਾਦ ਰਸ ਪੈਦਾ ਹੁੰਦਾ ਹੈ। ਪਰਿਪੂਰਨ ਗੁਰੂ ਨਾਨਕ ਪਾਤਸ਼ਾਹ ਨੇ ਉਸ ਅਕਾਲ ਪੁਰਖ ਅੰਤਰਜਾਮੀ ਦੇ ਹੁਕਮ ਨੂੰ ਉਹਦੇ ਉਪਦੇਸ਼ਾਂ ਨੂੰ ਸੰਸਾਰ ਵਿੱਚ ਕਾਵਿ ਰਸ ਦਿੱਤਾ ਹੈ, ਕਾਵਿ ਦੇ ਵਿੱਚ ਬੰਦਿਸ਼ ਕਰਕੇ ਗੁਰਬਾਣੀ ਨੂੰ ਪਰਿਪੂਰਨ ਪਰਮੇਸ਼ਰ ਦਾ ਉਪਦੇਸ਼ ਸਾਡੇ ਤੱਕ ਪਹੁੰਚਾਇਆ ਹੈ। ਗੁਰਬਾਣੀ ਜਦੋਂ ਕਾਵਿ ਰਸ ਹੋਵੇ ਤੇ ਫਿਰ ਰਾਗ ਵਿੱਚ, ਰਾਗ ਦਾ ਅਰਥ ਹੀ ਪ੍ਰੇਮ ਹੈ, ਰੰਗ ਲੁਗਾਤ ਤੋਂ ਬਣਿਆ, ਫਿਰ ਸਾਜ਼ ਸੁਰ ਹੋਣ, ਗੁਰਬਾਣੀ ਕਾਵਿ ਰਸ ਵਿੱਚ ਸੁਰ ਭਰੇ ਸਾਜ਼ਾਂ ਨਾਲ, ਮ੍ਰਿਤ ਆਵਾਜ਼ਾਂ ਨਾਲ ਸਟੇਜ 'ਤੇ ਉਚਾਰਿਆ ਜਾਏ ਤੇ ਮਨੁੱਖ ਦੇ ਹਿਰਦੇ 'ਚੋਂ ਵਿਸਮਾਦ ਰਸ ਪੈਦਾ ਹੋਵੇਗਾ। ਵਿਸਮਾਦ ਰਸ ਹੀ ਗੁਰੂ ਤੱਕ ਮਿਲਾਉਣ ਵਾਲਾ ਹੈ। ਗੁਰੂ ਤੇ ਸਿੱਖ ਦੀ ਏਕਤਾ ਹੀ ਇੱਕ ਵਿਸਮਾਦ ਰਸ ਹੈ, ਜਿਸ ਥਾਂ ਤੇ ਆਪਾ ਆਪ ਹਟ ਜਾਏ ਤੇ ਉਹ ਹੀ ਇੱਕ ਰਹਿ ਜਾਏ। ਆਖਿਰਕਾਰ ਬਰਫ ਬਣੀ ਪਾਣੀ ਨਾਲ ਹੈ ਤੇ ਪਾਣੀ ਦਾ ਰੂਪ, ਪਰ ਆਕਾਰ ਲਹਿਦਾ ਹੋ ਗਿਆ, ਨਾ ਲਹਿਦਾ ਹੋ ਗਿਆ, ਪਰ ਜਦੋਂ ਉਸ ਨੂੰ ਗਰਮੀ ਲੱਗੀ, ਆਪਾ ਆਪ ਖੋ ਕੇ ਉਹ ਅਸਲੀ ਰੂਪ ਵਿੱਚ ਚਲੀ ਗਈ। ਕਾਵਿ ਰਸ ਇੱਕ ਐਸਾ ਹੈ, ਜਦੋਂ ਧਰਮੀ ਬੰਦੇ ਦੇ ਮਨ ਤੇ ਜਦੋਂ ਉਹਦਾ ਪ੍ਰਭਾਵ ਪੈਂਦਾ ਹੈ ਤੇ ਫਿਰ ਅੰਦਰੋਂ ਵਿਸਮਾਦ ਰਸ ਦੀ ਗਰਮੀ ਪੈਦਾ ਹੁੰਦੀ ਹੈ। ਵਿਸਮਾਦ ਰਸ ਹੀ ਇੱਕ ਐਸਾ ਹੈ ਜੋ ਮਨੁੱਖ ਨੂੰ ਸਰੀਰ ਦਾ ਚੇਤਾ ਭੁੱਟ ਜਾਂਦਾ ਹੈ। ਪਰਮੇਸ਼ਰ ਤੇ ਸਿੱਖ ਵਿੱਚ ਏਕਤਾ ਬਣ ਜਾਂਦੀ ਹੈ। ਇਹੋ ਹੀ ਇੱਕ ਬਹੁਤ ਵੱਡੀ ਭਗਤੀ ਹੈ। ਸਿੱਖ ਕੌਮ ਦੇ ਬੜੇ ਬੜੇ ਸਤਪੁਰਖਾਂ ਨੇ ਜੇ ਗੁਰੂ ਦੇ ਨਾਲ ਆਪਣੇ ਮਨ ਦੀ ਏਕਤਾ ਕੀਤੀ ਹੈ ਤੇ ਅਵਸ਼ ਉਹਨਾਂ ਨੇ ਕੀਰਤਨ ਸੁਣਿਆ ਹੈ। ਕੀਰਤਨ ਵਿੱਚ ਬੈਠਿਆਂ ਹੋਇਆਂ ਮਨ ਦੇ ਟਿਕਾ ਕਰਕੇ ਬੰਦਗੀ ਵਾਲਿਆਂ ਨੇ ਆਪਣੇ ਹਿਰਦੇ ਚੋਂ ਕੀਰਤਨ ਰਾਹੀਂ ਵਿਸਮਾਦ ਰਸ ਪ੍ਰਗਟ ਕੀਤਾ। ਉਸ ਰਸ ਨੂੰ ਆਪ ਜੀਆਂ ਨੇ ਪ੍ਰਾਪਤ ਕੀਤਾ। ਲੜੀਵਾਰ ਕਥਾ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਇਹਨਾਂ ਸਲੋਕਾਂ ਵਿੱਚ ਦੋ ਰਾਹ ਦੱਸੇ ਨੇ। ਇੱਕ ਹੈ ਰਾਹ ਪ੍ਰਕਾਸ਼ ਵਾਲਾ, ਇੱਕ ਰਾਹ ਹੈ ਅੰਧੇਰੇ ਵਾਲਾ। ਇੱਕ ਮਨਮੁਖਤਾ ਦਾ ਰਾਹ ਹੈ, ਇੱਕ ਗੁਰਮੁਖਾਂ ਦਾ ਰਾਹ ਹੈ। ਇੱਕ ਚੰਗਾ ਹੈ, ਇੱਕ ਮਾੜਾ ਹੈ। ਆਖਿਰਕਾਰ ਆਪ ਜੀਆਂ ਨੇ ਸੁਣਿਆ ਵੀ ਹੋਵੇਗਾ, ਸਰੀਰਕ ਤੌਰ ਤੇ ਦੋ ਮਿੱਤਰਾਂ ਚੋਂ ਇੱਕ ਗੁਰੂ ਨਾਨਕ ਦੀ ਸੰਗਤ ਕਰਨ ਲੱਗ ਪਿਆ, ਇੱਕ ਆਪਣੇ ਉਸੇ ਹੀ ਮਾੜੇ ਕਿਤੇ ਵੱਲ ਤੁਰ ਜਾਇਆ। ਨਗਰ ਤੋਂ ਤੁਰਦੇ ਨੇ ਰਸਤਾ ਇੱਕ ਹੈ, ਅੱਗੋਂ ਜਾ ਕੇ ਰਸਤੇ ਦੋ ਬਣ ਜਾਂਦੇ। ਮਾੜੇ ਕਰਮ ਕਰਨ ਵਾਲਾ ਬਾਜਿਦ ਹੈ, ਜੋ ਕੁਝ ਮੈਂ ਕਰ ਰਿਹਾ ਹਾਂ ਉਹ ਠੀਕ ਹੈ, ਪਰ ਜੋ ਤੂੰ ਕਰ ਰਿਹਾ ਉਹ ਠੀਕ ਨਹੀਂ। ਮਿੱਤਰ, ਆ ਸਮਾਂ ਖਾਣ ਦਾ ਹੈ, ਪੀਣ ਦਾ ਹੈ, ਦੁਨੀਆਂ 'ਤੇ ਰਸ ਲੈਣ ਦਾ ਹੈ। ਦੁਨੀਆਂ ਦੀਆਂ ਜੋ ਤਮਾਮ ਚੀਜ਼ਾਂ ਬਣਾਈਆਂ ਨੇ, ਇਹ ਮਨੁੱਖ ਦੇ ਮੌਜ ਮੇਲੇ ਵਾਸਤੇ ਬਣਾਈਆਂ ਨੇ, ਐਸ਼ੋ ਅਸ਼ਰਤ ਵਾਸਤੇ ਬਣਾਈਆਂ ਨੇ। ਪਰ ਜਿਸ ਪਾਸੇ ਤੂੰ ਜਾਂਦਾ ਹੈ ਉੱਥੇ ਕੋਈ ਵੀ ਰਸ ਨਹੀਂ, ਬਸ ਮੌਤ ਦਾ ਡਰ ਦਿੱਤਾ ਜਾਂਦਾ ਹੈ। ਮਨੁੱਖ ਦੀ ਆਤਮਾ ਨੂੰ ਕੋਸਿਆ ਜਾਂਦਾ ਹੈ, ਵਰਾਇਟੀ ਦੀ ਗੱਲ ਨਹੀਂ ਹੁੰਦੀ, ਕੌੜੀਆਂ ਕਸੈਲੀਆਂ ਗੱਲਾਂ ਹੀ ਕੀਤੀਆਂ ਜਾਂਦੀਆਂ ਨੇ। ਪਰ ਸਤਸੰਗੀ ਕਹਿ ਦਿਆ ਕਰੇ, ਜਿਸ ਪਾਸੇ ਮੈਂ ਜਾਂਦਾ ਹਾਂ ਮੈਨੂੰ ਉਹ ਜੋ ਰਸ ਗੁਰੂ ਨਾਨਕ ਦੀ ਸੰਗਤ ਵਿੱਚੋਂ ਮਿਲਦਾ ਹੈ, ਮੈਂ ਸਮਝਦਾ ਹਾਂ ਕਿ ਉਹ ਰਸ ਹੋਰ ਕਿਸੇ ਵੀ ਦੁਨੀਆਂ ਦੇ ਸੁਹਾਵਣੇ ਪਦਾਰਥ ਤੋਂ, ਮੌਜ ਮੇਲਿਆਂ ਤੋਂ ਨਹੀਂ ਮਿਲਦਾ। ਪਰ ਆਖਰ ਰਿਜ਼ਲਟ ਨਿਕਲਿਆ, ਗਰੀਬਨ ਵਾਜ ਦਤਾਰ ਸਤਿਗੁਰਾਂ ਦੇ, ਸੰਗ ਵਿੱਚ ਆਉਣ ਵਾਲਾ ਸ਼ਰਧਾਲੂ ਵੀ ਅੱਜ ਨਿਯਮ ਵੇਖ ਲਈਏ, ਪਰਖ ਕਰ ਲਈਏ ਕਿਹਦਾ ਰਾਹ ਚੰਗਾ ਹੈ। ਰਾਹ ਤੇ ਦੋ ਹੀ ਨੇ, ਪਰ ਅੱਜ ਵੇਖੀਏ ਵੀ ਕਿਹਦਾ ਰਾਹ ਚੰਗਾ ਹੈ। ਜਿਹੜਾ ਸਭ ਤੋਂ ਪਹਿਲਾਂ ਇੱਕ ਰਾਹ ਤੋਂ ਜਦੋਂ ਦੋ ਰਾਹਾਂ ਦੇ ਅਸੀਂ ਵਿਛੋੜੇ ਵਿੱਚ ਹੁੰਦੇ ਹਾਂ, ਜਿਹੜਾ ਪਹਿਲਾਂ ਆ ਜਾਏਗਾ ਫਿਰ ਉਹ ਆਪਣੇ ਰਾਹ ਦੀ ਘਟਨਾ ਦੱਸੇ ਵੀ ਕਿਹੜਾ ਰਾਹ ਚੰਗਾ ਹੈ। ਤੂੰ ਆਪਣੇ ਮੁਰਸ਼ਿਦ ਨੂੰ ਪੁੱਛ ਲਈ, ਤੇ ਜਿਸ ਥਾਂ ਤੇ ਮੈਂ ਜਾਂਦਾ ਹਾਂ ਮੈਂ ਉੱਥੇ ਵੀ ਪੁੱਛਾਂਗਾ। ਪਰ ਜਿਹੜਾ ਸਤਸੰਗੀ ਸੀ ਆਇਆ ਤੇ ਜ਼ਰੂਰ, ਪਰ ਖਿਆਲ ਉਹਦਾ ਆਪਣੇ ਮਿੱਤਰ ਦੇ ਮਨ ਵਿੱਚ ਰਿਹਾ। ਕਾਹਲੀ ਨਾਲ ਮੁੜਨਾ ਸੀ, ਤੁਰਿਆ ਜਾਂਦਿਆਂ ਪੈਰ ਵਿੱਚ ਕੰਡਾ ਵੱਜਾ, ਕਰੜੀ ਸੋਲ ਮਾਸ ਨੂੰ ਪਾੜ ਕੇ ਉੱਤੇ ਤੱਕ ਨਿਕਲ ਗਈ, ਬਹੁਤ ਦੁਖੀ ਹੋਇਆ। ਯਤਨ ਨਾਲੇ ਉਹ ਸੋਲ ਕੱਢ ਲਈ, ਹੌਲੀ ਹੌਲੀ ਉਹ ਤੁਰਿਆ ਜਾ ਰਿਹਾ, ਕੰਡਾ ਕੱਢਿਆ, ਦੁੱਖ ਹੈ, ਪੈਰ ਲੰਘਾ ਕੇ ਤੁਰਦਾ। ਪਰ ਜਿਹੜਾ ਬੁਰੇ ਕਰਮ ਕਰਨ ਜਾਂਦਾ ਸੀ, ਜਿਸ ਵਕਤ ਉੱਥੇ ਗਿਆ ਉਹਨੂੰ ਵੀ ਕਾਹਲੀ ਸੀ ਮੁੜਨ ਦੀ, ਵਾਪਸ ਆ ਗਿਆ। ਪਰ ਆਪਣੇ ਸਤਸੰਗੀ ਮਿੱਤਰ ਨਾਲੋਂ ਪਹਿਲਾਂ ਬੈਠਾ। ਆਮ ਬੰਦਿਆਂ ਦਾ ਸੁਭਾਅ ਹੈ ਉਹ ਕੁੱਟ ਲੈ, ਧਰਤੀ ਹੱਥਾਂ ਨਾਲ ਤੀਲਿਆਂ ਨਾਲ ਫਰੋੜ ਲੈ, ਕਰਦਿਆਂ ਕਰਾਉਂਦਿਆਂ ਥੱਲੇ ਕੋਈ ਮਿੱਟੀ ਦੇ ਬਰਤਨ ਦਾ ਆਕਾਰ ਜਿਹਾ ਦਿਸਿਆ, ਉਹਨੇ ਹੋਰ ਕਰੜੀ ਲੱਕੜੀ ਲੈ ਕੇ ਉਹ ਥਾਂ ਪੱਟੀ ਹੈ, ਮਿੱਟੀ ਦਾ ਬਰਤਨ ਮਿਲਿਆ। ਮਿੱਟੀ ਦੇ ਬਰਤਨ ਦੇ ਉੱਤੇ ਹੀ ਮੂੰਹ ਤੇ ਇੱਕ ਸੋਨੇ ਦੀ ਮੋਹਰ। ਬੜਾ ਖੁਸ਼ ਹੋਇਆ ਵੀ ਮੈਨੂੰ ਸੋਨੇ ਦੀ ਮੋਹਰ ਮਿਲੀ ਹੈ, ਤੇ ਯਤਨ ਬਹੁਤ ਛੇਤੀ ਕੀਤਾ ਸਤਸੰਗੀ ਮਿੱਤਰ ਆਉਣ ਤੋਂ ਪਹਿਲਾਂ। ਮੈਂ ਇਹ ਸਾਰੀ ਗਾਗਰ ਪੜਨਾ, ਪਤਾ ਨਹੀਂ ਇਹਦੀ ਕਿੰਨੀਆਂ ਕੁ ਮੋਹਰਾਂ ਆਉਣਗੀਆਂ, ਪੱਟੀ ਪਰ ਉਹ ਸਾਰੇ ਕੋਲੇ ਸਨ। ਦੂਜਾ ਮਿੱਤਰ ਵੀ ਲੱਤ ਲੰਘਾਉਂਦਾ ਆ ਗਿਆ। ਆਪਸ ਵਿੱਚ ਖਿਆਲ ਜ਼ਾਹਰ ਕਰਦੇ ਨੇ, ਮਾੜੇ ਪਾਸੇ ਜਾਣ ਵਾਲੇ ਨੂੰ ਖੁਸ਼ੀ ਹੈ, ਉਤਸ਼ਾਹ ਹੈ, ਦੇਖ ਤੈਨੂੰ ਤੇ ਕੰਡਾ ਵੱਜਿਆ ਨਾ, ਤੇ ਬੜਾ ਦੁਖੀ ਹੈ। ਇਹ ਚੰਗੇ ਪਾਸੇ ਜਾਣ ਦਾ ਤੈਨੂੰ ਫਲ ਮਿਲਿਆ, ਮੈਂ ਮਾੜੇ ਪਾਸੇ ਜਾਂਦਾ ਸੀ, ਤੇਰੀ ਨਿਗਾਹ ਨਾਲ ਮੇਰੀ ਨਿਗਾਹ ਨਾਲ ਉਹ ਵੀ ਚੰਗਾ ਹੀ ਸੀ, ਪਰ ਦੇਖ ਮੈਨੂੰ ਤੇ ਆ ਸੋਨੇ ਦੀ ਮੋਹਰ ਮਿਲੀ। ਬੜੇ ਉਤਸ਼ਾਹ ਵਿੱਚ ਹੈ, ਭਾਵੇਂ ਸਾਰੀ ਗਾਗਰ ਚ ਕੋੜੇ ਭਰੇ ਸਨ, ਪਰ ਇੱਕ ਤੇ ਸੋਨੇ ਦੀ ਮੋਹਰ ਮਿਲ ਗਈ। ਤੇਰੇ ਨਾਲ ਤਾਂ ਮੈਂ ਬੜਾ ਚੰਗਾ ਰਹਿ ਗਿਆ, ਪਰ ਸਤਸੰਗੀ ਕਹਿਣ ਲੱਗਾ ਹੁਣ ਇਸ ਗੱਲ ਦਾ ਮੈਨੂੰ ਕੋਈ ਪਤਾ ਨਹੀਂ, ਚੱਲ ਤੂੰ ਮੇਰੇ ਮੁਰਸ਼ਦ ਦੇ ਕੋਲ ਵਕਤੀ ਤੌਰ ਤੇ ਭਾਵੇਂ ਤੂੰ ਆਪਣੇ ਆਪ ਨੂੰ ਚੰਗਾ ਸਮਝਦਾ ਹੈ, ਪਰ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਲੈ ਆਇਆ। ਪਾਤਸ਼ਾਹ ਕਹਿਣ ਲੱਗੇ ਪ੍ਰੇਮੀਆਂ ਪਿਛਲੇ ਜਨਮਾਂ ਚ ਤੇਰੇ ਪੁੰਨਾ ਕਾਰਨ ਇਹ ਮੋਹਰਾਂ ਦੀ ਗਾਗਰ ਇਤਨਾ ਪਦਾਰਥ ਤੈਨੂੰ ਨਸੀਬ ਹੋਣਾ ਸੀ, ਪਰ ਜਦੋਂ ਤੋਂ ਤੂੰ ਮਾੜੇ ਰਾਹ ਜਾਣਾ ਸ਼ੁਰੂ ਕਰ ਦਿੱਤਾ, ਇੱਕ ਇੱਕ ਦਿਨ ਵਿੱਚ ਇੱਕ ਇੱਕ ਸੋਨੇ ਦੀ ਮੋਹਰ ਹਰ ਬਿਸਰਤ ਤੇਰੇ ਗੁਣ ਗੜਿਆ। ਪਰਮੇਸ਼ਰ ਨੂੰ ਭੁੱਲਣ ਨਾਲ, ਮਾੜੇ ਕੰਮ ਕਰਨ ਦੇ ਨਾਲ ਇੱਕ ਇੱਕ ਸੋਨੇ ਦੀ ਮੋਹਰ ਉਹ ਕੋਲਾ ਬਣਦੀ ਗਈ, ਕਾਲਖ ਰੂਪ ਧਾਰਨ ਕਰਦੀ ਗਈ। ਲੇਕਿਨ ਅੱਜ ਤੂੰ ਸਤਸੰਗੀ ਮਿੱਤਰ ਨਾਲੋਂ ਉਹਦੇ ਚ ਦ੍ਰਿਸ਼ਟੀ ਰੱਖੀ, ਕਾਲੀ ਨਾਲ ਆਉਣਾ ਸੀ, ਵਕਾਰ ਦ੍ਰਿਸ਼ਟੀ ਉੱਥੇ ਤੇਰੀ ਪੂਰੀ ਨਾ ਹੋਈ, ਤੂੰ ਵਾਪਸ ਆ ਗਿਆ ਤੇ ਛੇਤੀ ਆ ਗਿਆ ਆਪਣੇ ਆਪ ਨੂੰ ਚੰਗਾ ਸਾਬਤ ਕਰਨ ਵਾਸਤੇ। ਸਿਰਫ ਇੱਕ ਮੋਹਰ ਅੱਜ ਦੀ ਤੇਰੇ ਕੋਲ ਰਹਿ ਗਈ, ਨਹੀਂ ਤੇ ਇਹ ਵੀ ਕੋਲਾ ਬਣ ਜਾਣਾ। ਪਰ ਹੁਣ ਇਹਦੀ ਘਟਨਾ ਸੁਣ, ਪਿਛਲੇ ਜਨਮਾਂ ਦੇ ਕਰਮਾਂ ਕਰਕੇ ਇਸ ਸੰਸਾਰ ਵਿੱਚ ਕੁਦਰਤ ਨੇ ਇਹਨੂੰ ਦੰਦ ਮਿਲਦੇ ਨਾ, ਕਿਉਂਕਿ ਇਹ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਪਾਏ। ਇਹ ਕਰਜ਼ਬ ਦਾ ਨਿਆਂ ਹੈ, ਜੋ ਕਰਦਾ ਹੈ ਸੋ ਭਰਦਾ ਹੈ। ਇਹਨੂੰ ਥੋੜੀ ਜਿਹੀ ਸਜ਼ਾ ਮਿਲਣੀ ਸੀ, ਲੇਕਿਨ ਜਦੋਂ ਤੋਂ ਇਹ ਸਤਸੰਗਤ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ, ਇਹਦਾ ਜਿਹੜਾ ਪਿਛਲਾ ਕੀਤਾ ਪਾਪ ਸੀ ਉਹ ਪਾਪ ਨਿਵਰਤ ਹੁੰਦਾ ਗਿਆ। ਪਰ ਅੱਜ ਤੇਰੇ ਵਿੱਚ ਬਿਰਤੀ ਰਹੀ ਤੇ ਮੈਂ ਆਪਣੇ ਸੰਗੀ ਦੇ ਕੋਲ ਉਹਦੇ ਨਾਲੋਂ ਪਹਿਲਾਂ ਜਾਵਾਂ, ਤੇ ਜੇ ਕਿਤੇ ਅੱਜ ਵੀ ਮਨ ਟਕਾ ਕੇ ਸੰਗਤ ਵਿੱਚ ਬਹਿ ਜਾਂਦਾ ਤੇ ਇਹਨੂੰ ਇਹ ਜਿਹੜਾ ਕੰਡਾ ਹੈ ਸੂਲ ਹੈ ਇਹ ਵੀ ਨਹੀਂ ਸੀ ਲੱਗਣੀ, ਇਹਨੂੰ ਇਸ ਕਰਕੇ ਹੀ ਲੱਗ ਗਈ, ਕੰਡਾ ਲੱਗਾ ਪੈਰ ਵਿੱਚ, ਇਹ ਸੰਗਤ ਵਿੱਚ ਆਦੇ ਮਨ ਟਕਾ ਕੇ ਨਹੀਂ ਬੈਠਾ, ਕਾਲੀ ਨਾਲ ਵਾਪਸ ਮੁੜ ਗਿਆ। ਇਹਦੇ ਤੇ ਸੂਲੀ ਤੋਂ ਸੂਲ ਬਣ ਗਈ, ਲੇਕਿਨ ਤੇਰੇ ਪੁੰਨਾ ਕਰਕੇ ਤੇਰਾ ਪਦਾਰ ਸਭ ਕਾਲ ਖਰੂਪ ਬਣ ਗਿਆ, ਸਿਰਫ ਇੱਕ ਮੋਹ ਰਹਿ ਗਈ। ਹੁਣ ਨਿਆਂ ਤੁਸੀਂ ਦੋਨੋਂ ਕਰ ਲਓ, ਫਾਇਦਾ ਕਿਹਨੂੰ ਹੋਇਆ ਤੇ ਕਿਹਦਾ ਬੇਫਾਇਦਾ ਹੋਇਆ। ਰਾਹ ਦੋ ਨੇ, ਫਲ ਕਿਹਨੂੰ ਚੰਗਾ ਮਿਲਿਆ ਤੇ ਕਿਹਨੂੰ ਮਾੜਾ ਮਿਲਿਆ। ਗੁਰੂ ਨਾਨਕ ਦੇਵ ਦਾ ਤਾਰ ਸਤਿਗੁਰੂ ਅੱਜ ਦੇ ਉਪਦੇਸ਼ ਵਿੱਚ ਵੀ ਇਹੋ ਹੀ ਸਿੱਖਿਆ ਦਿੰਦੇ ਨੇ। ਮਨ ਦੀ ਇਕਾਗਰਤਾ ਨਾਲ ਆਈਏ ਲੜੀਵਾਰ ਕਥਾ, ਗੁਰੂ ਦੇ ਉਪਦੇਸ਼ ਨਾਲ ਮਨ ਦੀ ਬਿਰਤੀ ਜੋੜੀ, ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਲੋਕ ਮਹੱਲਾ ਪਹਿਲਾ, ਜਾਪ ਕਾਤਾ ਕੱਟਿਆ।
ਗਰੀਬਨ ਆਵਾਜ਼ ਦਾ ਤਾਰ ਸਤਿਗੁਰੂ ਫਰਮਾਉਂਦੇ ਨੇ, ਜਾਂ ਪੱਕਾ ਤਾਂ ਕੱਟਿਆ। ਜਿਣਸ ਪੱਕ ਜਾਏ, ਕਣਕ ਪੱਕ ਜਾਏ ਉਹ ਕੱਟ ਲਈਦੀ ਹੈ।
ਰਹੀ ਸੁਪਲ ਬਾੜ,
ਜਿਸ ਵਕਤ ਕਣਕ ਕੱਟੀ ਦੀ ਹੈ ਥੱਲੇ ਕਣਕ ਦੇ ਜਿਹੜੇ ਟਾਹਣੀਆਂ ਹੁੰਦੀਆਂ ਨੇ ਸਿੱਟਿਆਂ ਤੋਂ ਥੱਲੇ ਜਿਹੜਾ ਹਿੱਸਾ ਹੁੰਦਾ ਉਹ ਪੱਲਰ ਰਹਿ ਗਿਆ, ਉਹ ਨਾੜ ਰਹਿ ਗਿਆ, ਤੇ ਜਾਂ ਉਸ ਕਣਕ ਦੇ ਚੁਫੇਰੇ ਜਿਹੜੀ ਵਾੜ ਕੀਤੀ ਸੀ ਉਹ ਰਹਿ ਗਈ। ਚੀਜ਼ਾਂ ਦੋ ਖੇਤ ਵਿੱਚ ਹੀ ਰਹਿ ਗਈਆਂ, ਕਣਕ ਕੱਟ ਲਈ ਉੱਤੇ ਉੱਤੋਂ ਤੇ ਉਹ ਨਾੜ ਤੇ ਚੁਗਿਰਦੇ ਦੀ ਵਾੜ ਨੂੰ ਤੇ ਨਹੀਂ ਨਾ ਕੋਈ ਕੱਟਦਾ, ਵਿਚਾਰੇ ਖੇਤੀ ਕੱਟ ਲਈ ਦੀ ਹੈ, ਦੋ ਚੀਜ਼ਾਂ ਰਹਿ ਗਈਆਂ।
ਸਣ ਕਿਸਾੜਾ ਚਿੱਥਿਆ,
ਤੀਜੇ ਹਿੱਸੇ ਵਿੱਚ ਫਿਰ ਜਿਹੜੇ ਉਹ ਸਿੱਟੇ ਨੇ ਕਸੀਰਾਂ ਦੇ ਨਾਲ ਹੀ, ਸਿੱਟਿਆਂ ਦੇ ਨਾਲ ਤਿੱਖੇ ਤਿੱਖੇ ਇੱਕ ਕੰਡਿਆਂ ਵਾਂਗ ਕਸੀਰੇ ਦੇ ਬਣੇ ਹੁੰਦੇ ਨੇ, ਉਹਨਾਂ ਦੇ ਸਣ ਸਮੇਤ ਚਿੱਥ ਲਿਆ। ਪੁਰਾਣਿਆਂ ਸਮਿਆਂ ਵਿੱਚ ਫੜੇ ਪਾ ਕੇ ਉਹਨੂੰ ਗਾਇਆ ਜਾਂਦਾ, ਬੜਾ ਚਿੱਥਿਆ ਜਾਂਦਾ, ਕਿਉਂ ਕਿ ਉਹਨਾਂ ਨੇ ਇੰਨੀ ਸਜ਼ਾ ਉਹਨਾਂ ਨੂੰ ਤਾਂ ਮਿਲੀ ਵੀ ਉਹਨਾਂ ਨੇ ਦਾਣਿਆਂ ਦੀ ਸੰਗਤ ਕਰ ਲਈ ਸੀ। ਕਸੀਰਾਂ ਨੇ, ਸਿੱਟਿਆਂ ਨੇ, ਉਹਨਾਂ ਨੂੰ ਚੰਗੀ ਤਰ੍ਹਾਂ ਚਿੱਥਿਆ ਗਿਆ।
ਕਣ ਲਿਆ ਤਨ ਝਾੜ,
ਤੇ ਜਿਹੜਾ ਕਣ ਸੀ ਦਾਣੇ ਉਹ ਵਿੱਚੋਂ ਝਾੜ ਲਏ, ਕੱਢ ਲਏ।
ਦੋਏ ਪੁੜ ਚੱਕੀ ਜੋੜ ਕੇ,
ਦੋਏ ਪੁੜ ਚੱਕੀ ਜੋੜ ਕੇ ਫਿਰ ਦਾਣਿਆਂ ਨੇ, ਦਾਣਿਆਂ ਦੀ ਕੀ ਹਾਲਤ ਹੋਈ, ਦੋ ਹਿੱਸੇ ਨੇ ਇਹਨਾਂ ਪੰਕਤੀਆਂ ਦੇ, ਇੱਕ ਹਿੱਸਾ ਜਿਹੜੇ ਨਾੜ ਨੇ ਜਿਹੜੇ ਸਿੱਟੇ ਨੇ ਉਹਨਾਂ ਨੂੰ ਸਜ਼ਾ ਇੰਨੀ ਇਸ ਕਰਕੇ ਮਿਲੀ ਕਿ ਉਹਨਾਂ ਨੇ ਦਾਣਿਆਂ ਦੀ ਸੰਗਤ ਕੀਤੀ, ਤੇ ਹੁਣ ਦਾਣਿਆਂ ਦੀ ਹਾਲਤ ਹੈ, ਉਹਨਾਂ ਵਿੱਚ ਆਟਾ ਹੈ, ਉਹਨਾਂ ਨੇ ਖੁਰਾਕ ਬਣਨਾ ਹੈ, ਤੇ ਉਹਨਾਂ ਦੀ ਹਾਲਤ ਇਹ ਹੋ ਗਈ ਦੋਏ ਪੁੜ ਚੱਕੀ ਜੋੜ ਕੇ, ਚੱਕੀ ਦੇ ਦੋ ਪੁੜ ਜੁੜੇ ਨੇ ਤੇ ਉਹਨਾਂ ਦੋ ਪੁੜਾਂ ਵਿੱਚ
ਪੀਸਣ ਆਏ ਬਿਹਠ,
ਪੀਣ ਵਾਲੇ ਬਹਿ ਜਾਂਦੇ ਨੇ, ਦਾਣੇ ਕੋਲ ਹੁੰਦੇ ਨੇ, ਚੱਕੀ ਵਿੱਚ ਦਾਣੇ ਪਾਏ ਜਾਂਦੇ ਨੇ, ਪੁੜ ਦੋਨੋਂ ਚੱਲਦੇ ਨੇ, ਚੱਕੀ ਤੋਂ ਗਾਂ ਖਰਾਸ ਬਣ ਗਏ, ਖਰਾਸ ਤੋਂ ਗਾਂ ਘਰਾਟ ਬਣ ਗਏ, ਹੌਲੀ ਹੌਲੀ ਮਸ਼ੀਨਾਂ ਬਣ ਗਈਆਂ, ਪਰ ਚੀਜ਼ ਤੇ ਇੱਕੋ ਹੀ ਹੈ, ਵਰਾਇਟੀਆਂ ਤੇ ਹੋ ਗਈਆਂ ਪਰ ਆਖਿਰਕਾਰ ਦਾਣਾ ਤੇ ਟੁੱਟਣਾ ਹੀ ਹੈ, ਪੀਸਣਾ ਹੀ ਹੈ। ਉਹਨਾਂ ਨੂੰ ਸਜ਼ਾ ਤੇ ਮਿਲਣੀ ਹੈ, ਕਿਸੇ ਰੂਪ ਵਿੱਚ ਮਿਲ ਜਾਏ, ਚੱਕੀ ਦੇ ਪੁਣਾ ਵਿੱਚ ਮਿਲ ਜਾਏ। ਉਹ ਛੋਟੇ ਨੇ, ਖਰਾਸ ਦੇ ਵੱਡੇ ਨੇ, ਖਰਾਦਾਂ ਦੇ ਉਸ ਤੋਂ ਵੱਡੇ ਨੇ, ਘਰਾਟਾਂ ਦਾ ਆਖਿਰਕਾਰ ਮਸ਼ੀਨਾਂ ਵਿੱਚ ਵੀ ਤਾਂ ਉਹ ਐਸਾ ਹੀ ਸਰਕਲ ਹੈ। ਉਹਨਾਂ ਨੂੰ ਸਜ਼ਾ ਮਿਲੀ,
ਜੋ ਦਰ ਰਹੇ ਸੋ ਉਭਰੇ।
ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਫਰਮਾਉਂਦੇ ਨੇ ਅਗਲੀ ਪੰਕਤੀ ਪਰ, ਨਾਨਕ
ਜੋ ਦਰ ਰਹੇ ਸੋ ਉਭਰੇ, ਨਾਨਕ ਅਜਬ ਡਿੱਠ।
ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਫਰਮਾਉਂਦੇ ਨੇ, ਇਹ ਬੜੀ ਅਸਚਰਜਤਾ ਦੀ ਗੱਲ ਹੈ, ਜਿਹੜੇ ਦਾਣੇ ਕਿੱਲੀ ਦੇ ਨਾਲ ਰਹੇ ਉਹ ਬਚ ਗਏ, ਜਿਹੜੇ ਕਿੱਲੀ ਦੇ ਨਾਲ ਦਾਣੇ ਨਾ ਰਹੇ ਉਹ ਪਿਸ ਗਏ, ਉਹ ਆਟਾ ਬਣ ਗਿਆ, ਪਾਊਡਰ ਬਣ ਗਿਆ। ਇੱਕ ਬੜੀ ਅਸਚਰਜਤਾ ਦੀ ਗੱਲ ਹੈ। ਤੇ ਗਰੀਬ ਨਵਾਜ ਦਾ ਤਾਰ ਸਤਿਗੁਰੂ ਫਰਮਾਉਂਦੇ ਨੇ, ਗਰੀਬ ਨਵਾਜ ਸਤਿਗੁਰਾਂ ਉਚਾਰੇ ਹੈ ਕਿ ਇਸ ਢੰਗ ਦੇ ਨਾਲ ਹੀ ਜਾਂ ਪੱਕਾ ਤਾਂ ਕੱਟਿਆ। ਸਮਰੱਥ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਮਨੁੱਖਾ ਜਨਮ ਵਿੱਚ ਜਿਹੜੀ ਆਤਮਾ ਹੈ ਸਾਡੀ, ਦੋ ਹਿੱਸੇ ਨੇ ਸਾਡੇ ਸਰੀਰ ਦੇ, ਇੱਕ ਹੈ ਸਾਡਾ ਸਰੀਰ, ਇੱਕ ਹੈ ਇੱਕ ਸੂਖਮ ਸਰੀਰ ਹੈ, 17 ਤੱਤਾਂ ਦਾ ਬਾਹਰਲਾ ਸਰੀਰ, 25 ਪ੍ਰਕਿਰਤੀਆਂ ਦਾ ਹੈ, 5 ਤੱਤਾਂ ਤੋਂ ਬਣਿਆ ਹੋਇਆ। ਜਿਹੜਾ 17 ਤੱਤਾਂ ਦਾ ਅੰਦਰਲਾ ਸਰੀਰ ਹੈ, ਜਿਸ ਸਰੀਰ ਨੂੰ ਜਦੋਂ ਅੰਤ ਸਮਾਂ ਆਉਂਦਾ ਹੈ ਕੱਟਿਆ ਜਾਂਦਾ ਹੈ, ਹੱਥ ਮਰੋੜੈ ਤਨ ਕਪੈ ਸਿਹ ਹੋਆ ਸੇਤ, ਉਹਦੇ ਵਿੱਚ ਆਤਮਾ ਹੈ। ਆਤਮਾ ਨੇ ਸਰੀਰ ਨੂੰ ਧਾਰਨ ਕੀਤਾ ਹੈ। ਹੁਣ ਆਤਮਾ ਨੇ ਸਰੀਰ ਨੇ ਸੰਗਤ ਕੀਤੀ ਆਤਮਾ ਦੀ, ਤੇ ਸਰੀਰ ਦੀ ਕੀ ਹਾਲਤ ਹੋਈ? ਜਾਂ ਪੱਕਾ ਤਾਂ ਕੱਟਿਆ, ਸਰੀਰ ਪੱਕ ਗਿਆ, ਆਤਮਾ ਦੇ ਵਿੱਚੋਂ ਕੱਟ ਲਈ, ਜਾਂ ਪੱਕਾ ਤਾਂ ਕੱਟਿਆ, ਰਹੀ ਸੋ ਪੱਲਰ ਵਾੜ, ਦੋਏ ਚੀਜ਼ਾਂ ਰਹਿ ਗਈਆਂ, ਜਾਂ ਦਾਣਿਆਂ ਦੇ ਸਿੱਟਿਆਂ ਦੇ ਥੱਲੇ ਦੇ ਨਾਲ ਰਹਿ ਗਏ, ਤੇ ਜਾਂ ਵਾੜ ਰਹਿ ਗਏ। ਆਤਮਾ ਤੇ ਕੱਟੀ ਗਈ ਤੇ ਚੀਜ਼ਾਂ ਦੋ ਰਹਿ ਗਈਆਂ, ਇੱਕ ਸਾਡਾ ਸਰੀਰ ਨਾੜਾਂ ਦੀ ਤਰ੍ਹਾਂ ਤੇ ਇੱਕ ਵਾੜ ਸਾਡੇ ਸਰੀਰ ਦੇ ਬਸਤਰ, ਚੀਜ਼ਾਂ ਤੇ ਦੋ ਹੀ ਰਹਿ ਗਈਆਂ, ਆਤਮਾ ਦੇ ਵਿੱਚ ਰਹੇ ਹੀ ਨਹੀਂ। ਜਾਂ ਤੇ ਜਿਸ ਤਰ੍ਹਾਂ ਨਾੜ ਨੇ ਸਿੱਟੇ ਕੱਢ ਲਏ, ਥੱਲੇ ਨਾੜ ਰਹਿ ਗਿਆ, ਆਤਮਾ ਸਰੀਰ ਚੋਂ ਤੁਰ ਗਈ, ਕੁਦਰਤ ਦੇ ਨਿਯਮ ਦੇ ਨਾਲ ਧਰਮ ਰਾਜਾ ਦੇ ਜਮਦੂਤ ਲੈ ਗਏ ਆਤਮਾ ਨੂੰ, ਜਿਸ ਤਰ੍ਹਾਂ ਜ਼ਿਮੀਂਦਾਰ ਸਿੱਟਿਆਂ ਨੂੰ ਕੱਟ ਕੇ ਲੈ ਜਾਂਦਾ ਹੈ, ਤੇ ਮਗਰੋਂ ਤੇ ਨਾੜ ਰਹਿ ਜਾਂਦੇ ਨੇ ਤੇ ਜਾਂ ਵਾੜ ਰਹਿ ਜਾਂਦੀ। ਸਾਡਾ ਸਰੀਰ ਰਹਿ ਗਿਆ ਮਿੱਟੀ, ਤੇ ਜਾਂ ਸਾਡੇ ਸਰੀਰ ਦੇ ਬਾਹਰਲੇ ਬਸਤਰ, ਬਸਤਰ ਵੀ ਇੱਕ ਵਾੜ ਹੀ ਹੈ ਸਰੀਰ ਨੂੰ, ਸਰੀਰ ਦਾ ਨਗੇਜ ਢੱਕਣ ਵਾਸਤੇ, ਹੋਰ ਕੁਝ ਨਹੀਂ। ਜਾਂ ਪੱਕਾ ਤਾਂ ਕੱਟਿਆ, ਰਹੀ ਸੋ ਪੱਲੜ ਵਾਰ, ਸਣ ਕੀ ਸਾਰਾ ਚਿੱਥਿਆ, ਕਣ ਲਿਆ ਤਨ ਝਾੜ। ਇਹ ਸਾਡੇ ਸਰੀਰ ਦੀ ਹਾਲਤ ਇਸ ਕਰਕੇ ਹੋਈ, ਇਹਨੂੰ ਚਿੱਥਿਆ ਗਿਆ, ਇਹਨੂੰ ਅੱਗ ਦੇ ਵਿੱਚ ਪਾ ਕੇ ਸਾੜਿਆ ਗਿਆ, ਬੜੀ ਸਜ਼ਾ ਇਹਨੂੰ ਮਿਲੀ। ਕਿਉਂ ਸਜ਼ਾ ਮਿਲੀ? ਕਿ ਇਹਨੇ ਆਤਮਾ ਦਾ ਸੰਗ ਕੀਤਾ ਹੈ। ਹੁਣ ਇੱਧਰ ਤੇ ਕਣ ਲਿਆ ਤਨ ਝਾੜ, ਜਿਹੜੀ ਆਤਮਾ ਸੀ ਉਹ ਨਿਕਲ ਗਈ, ਤੇ ਆਤਮਾ ਦੀ ਇਹ ਹਾਲਤ ਹੋਈ, ਦੋਏ ਭੁੜ ਚੱਕੀ ਜੋੜ ਕੇ, ਪੀਸਣ ਆਏ ਬਹਿਠ, ਕਾਲ ਤੇ ਕਾਲੀ। ਕਹਿੰਦੇ ਨੇ ਧਰਮ ਰਾਜਾ ਨੇ ਪਰਮੇਸ਼ਰ ਦੇ ਹੁਕਮ ਦੇ ਨਾਲ ਕਾਲ ਸਮਾਂ ਤੇ ਕਾਲੀ ਮੌਤ, ਇਹ ਦੋ, ਜਿਸ ਤਰ੍ਹਾਂ ਇੱਕ ਆਕਾਸ਼ ਹੈ ਇੱਕ ਧਰਤੀ ਹੈ, ਦੋ ਪੁੜ ਨੇ, ਤੇ ਕਾਲ ਤੇ ਕਾਲੀ ਇਹ ਦੋ ਚੱਕੀ ਦੇ ਪੁੜਾਂ ਵਿੱਚ ਤਮਾਮ ਦੁਨੀਆਂ ਦੇ ਜੀਵ ਦਾਣਿਆਂ ਨੂੰ ਪੀ ਰਹੇ ਨੇ, ਖਤਮ ਕਰ ਰਹੇ ਨੇ। ਲੇਕਿਨ ਇਹ ਜੀਵਾਂ ਦੇ ਦਾਣਿਆਂ ਦੇ ਵਿੱਚੋਂ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਕਾਲ ਤੇ ਕਾਲੀ ਉਹ ਪੀ ਰਹੇ ਨੇ ਦਾਣਿਆਂ ਨੂੰ। ਤੇ ਗਰੀਬਨ ਵਾਏ ਸਤਿਗੁਰੂ ਫਰਮਾਉਂਦੇ ਨੇ, ਜੋ ਧਰ ਰਹੇ ਸੋ ਉਭਰੇ, ਨਾਨਕ ਅੱਜ ਵੱਡੇ। ਇਹ ਬੜੀ ਅਸਥਿਰਤਾ ਦੀ ਗੱਲ ਹੈ। ਜੀਵ ਦਾਣੇ ਉਹੋ ਹੀ ਨੇ ਜਿਹੜੇ ਪਿਸ ਰਹੇ ਨੇ, ਪਰ ਜਿਹੜੇ ਗੁਰੂ ਦੇ ਕੀਲੀ ਦੇ ਆਸਰੇ, ਗੁਰੂ ਦੀ ਸ਼ਰਨ ਰੂਪ ਕੀਲੀ ਦੇ ਆਸਰੇ ਜੋ ਜੀਵ ਦਾਣੇ ਬਚ ਗਏ ਨੇ, ਜੋ ਇੱਥੇ ਆ ਗਏ ਨੇ, ਗੁਰੂ ਦੇ ਦਰ ਦਾ ਆਸਰਾ ਲੈ ਲਿਆ, ਉਹ ਦਾਣੇ ਕਾਲ ਤੇ ਕਾਲੀ ਦੇ ਧਰਤੀ ਤੇ ਆਕਾਸ਼ ਦੇ ਦੋ ਪੁੜਾਂ ਵਿੱਚ ਨਹੀਂ ਪੀਸੇ ਜਾਣਗੇ। ਗੁਰੂ ਨਾਨਕ ਮਹਾਰਾਜ ਨੇ ਇਹ ਫੈਸਲਾ ਕੀਤਾ। ਇਹ ਗੁਰੂ ਘਰ ਦਰ ਇੱਕ ਕਿੱਲੀ ਹੈ, ਜੋ ਇਸ ਕਿੱਲੀ ਦੇ ਆਸਰੇ ਜੀਵ ਦਾਣੇ ਰਹਿ ਜਾਣਗੇ, ਉਹ ਵੱਧ ਜਾਣਗੇ। ਨਹੀਂ ਤੇ ਤਮਾਮ ਜੀਵ ਪਿਸਦੇ ਜਾ ਰਹੇ ਨੇ, ਇਹ ਦਾਣੇ ਨਹੀਂ ਪਿਸਦੇ, ਇਹਨਾਂ ਦਾਣਿਆਂ ਦਾ ਆਟਾ ਨਹੀਂ ਹੁੰਦਾ, ਇਹ ਦਾਣੇ ਵੱਧ ਜਾਂਦੇ ਨੇ। ਤੇ ਬੜੀ ਅਸਥਿਰਤਾ ਦੀ ਗੱਲ ਹੈ, ਮਹਾਰਾਜ ਫਰਮਾਉਂਦੇ ਨੇ ਜਿਹੜੇ ਗੁਰੂ ਦੇ ਦਰ ਦੇ ਆਸਰੇ ਰਹਿੰਦੇ ਨੇ ਉਹ ਧਰਮ ਰਾਜਾ ਦੇ ਜਮਦੂਤਾਂ ਦੇ ਨਾਲ ਨਹੀਂ ਜਾਂਦੇ, ਉਹ ਤੇ ਅਰਦਾਸ ਕਰਦੇ ਨੇ ਕਿ ਹੇ ਵਾਹਿਗੁਰੂ ਪਰਮੇਸ਼ਰ, ਜਦੋਂ ਸਾਡੇ ਸਵਾਸ ਪੂਰੇ ਹੋ ਗਏ ਮਤ ਘਾਲੋ ਜਮ ਕੀ ਖਬਰੀ, ਜਮਾਂ ਦੀ ਖਬਰ ਨਾ ਭੇਜਣੀ ਮੇਰੇ ਤੱਕ, ਸਿਰਫ ਆਪ ਹੀ ਆਵਾਜ਼ ਮਾਰ ਲੈਣੀ, ਤੁਮ ਘਰ ਆਵੋ ਮੇਰੇ ਮੀਤ, ਹੇ ਮੇਰੇ ਮਿੱਤਰੋ ਆਪਣੇ ਅਸਲੀ ਘਰ ਵਿੱਚ ਆ ਜਾਓ, ਹੁਣ ਤੁਹਾਡੀ ਲੋੜ ਹੈ, ਤੂੰ ਸਿੱਧੀ ਆਵਾਜ਼ ਮਾਰਨੀ, ਸਿੱਧੇ ਤੇਰੇ ਕੋਲ ਜਾਵਾਂਗੇ, ਵਾਇਆ ਧਰਮ ਰਾਜਾ ਦੇ ਦਰ ਵੱਲੋਂ ਦੀ ਨਹੀਂ ਆਵਾਂਗੇ। ਉਹ ਤੇ ਦੂਰ ਰਹੀ ਉਹ ਜਮ ਤੇ ਵਾਟ, ਜਮਾਂ ਦੀ ਵਾਟ ਬਹੁਤ ਦੂਰ ਰਹਿ ਜਾਂਦੀ ਹੈ, ਕਿਉਂਕਿ ਉਹ ਗੁਰੂ ਦੀ ਸ਼ਰਨ ਦੀ ਕਿੱਲੀ ਦੇ ਨਾਲ ਆਸਰੇ ਨਾਲ ਲੱਗੇ ਨੇ। ਇੱਕ ਬੜੀ ਅਸਥਿਰਤਾ ਹੈ, ਸਿਧਾਂਤ ਇਹ ਨਿਕਲਿਆ ਆਤਮਾ ਦਾ ਸੰਗ ਕੀਤਾ, ਕਿਉਂਕਿ ਆਤਮਾ ਨੇ ਬਹੁਤ ਮਾੜੇ ਕਰਮ ਕਰਾ ਲਏ ਨੇ, ਆਤਮਾ ਨੂੰ ਸਜ਼ਾ ਇਸ ਕਰਕੇ ਮਿਲੀ, ਦਾਣਿਆਂ ਵਾਂਗ ਇਸ ਕਰਕੇ ਪੀਸੀ ਗਈ, ਕੁਦਰਤ ਨੇ ਅਨੁਭਵ ਕੀਤਾ ਵੀ ਤੈਨੂੰ ਹੇ ਆਤਮਾ ਇੱਕ ਐਸੇ ਥਾਂ ਭੇਜਿਆ ਸੀ ਜਿਸ ਥਾਂ ਤੋਂ ਤੂੰ ਇਹ ਮੁਕਤ ਹੋ ਕੇ ਤੇ ਉਸ ਪਰਿਪੂਰਨ ਪਰਮੇਸ਼ਰ ਤੱਕ ਪਹੁੰਚ ਸਕੇ, ਪਰ ਤੂੰ ਉਹ ਕੁਝ ਕੀਤਾ, ਤੇਰੇ ਵਾਸਤੇ ਇਹੋ ਹੀ ਸਜ਼ਾ ਹੈ, ਦਾਣਿਆਂ ਦਾ ਜਿਸ ਤਰ੍ਹਾਂ ਆਟਾ ਬਣਦਾ ਹੈ ਇਸੇ ਤਰ੍ਹਾਂ ਤੈਨੂੰ ਸਜ਼ਾ ਮਿਲੇਗੀ, 84 ਲੱਖ ਜੂਨਾਂ ਵਿੱਚ ਪਾ ਕੇ ਸਜ਼ਾ ਦਿੱਤੀ ਜਾਏਗੀ।
ਮਹੱਲਾ ਪਹਿਲਾ, ਵੇਖ ਜੇ ਮਿੱਠਾ ਕੱਟਿਆ।
ਗਰੀਬ ਨਵਾਜ਼ ਸਤਿਗੁਰੂ ਅਗਲੇ ਇਸ ਮਹੱਲੇ ਵਿੱਚ ਦ੍ਰਿਸ਼ਟਾਂਤ ਹੋਰ ਦਿੰਦੇ ਨੇ, ਵੇਖ ਜੇ ਮਿੱਠਾ ਕੱਟਿਆ, ਮਿੱਠਾ ਗੰਨਾ ਹੈ, ਦੇਖੋ ਸੰਸਾਰ ਦੇ ਲੋਕੋ ਮਿੱਠੇ ਦੀ ਸੰਗਤ ਕੀਤੀ ਗੰਨੇ ਨੇ, ਤੇ ਉਹ ਕੱਟਿਆ ਗਿਆ।
ਕੱਟੇ ਕੁੱਟੇ ਬੱਧਾ ਪਾਏ,
ਕੱਟ ਕੁੱਟ ਬੱਧਾ ਪਾਏ, ਕੱਟ ਕੇ ਕੁੱਟ ਕੇ ਭਾਵ ਕੱਟ ਕੇ ਉਹਨੂੰ ਚੰਗੀ ਤਰ੍ਹਾਂ ਸਵਾਰ ਕੇ ਉਤੋਂ ਜਿਹੜਾ ਪੱਛੀਆਂ ਨੇ ਆਗ ਹੈ ਉਹ ਵੀ ਲਾਹ ਦਿੱਤਾ, ਚੁਗਿਰ ਦੇ ਸੁੱਕੇ ਕੱਖ ਵੀ ਲਾਹ ਦਿੱਤੇ, ਤੇ ਬੱਧਾ ਪਾਏ ਉਹਨਾਂ ਨੂੰ ਬੰਨ ਲਿਆ ਭਰੀਆਂ ਦੇ ਰੂਪ ਵਿੱਚ,
ਖੁੱਡਾਂ ਅੰਦਰ ਰੱਖ ਕੇ,
ਖੁੱਡਾਂ ਅੰਦਰ ਰੱਖ ਕੇ। ਪਿਛਲੇ ਸਮਿਆਂ ਚ ਵਿਰਣੇ ਉਹ ਖੁੰਡਾਂ ਦੇ ਅੰਦਰ ਵਿੱਚ ਰੱਖ ਕੇ, ਵਿਰੜਿਆਂ ਦੇ ਵਿੱਚੋਂ ਦੀ ਪੀੜ ਕੇ ਉਹਦਾ, ਕਿਉਂਕਿ ਉਹਨੇ ਮਿੱਠੇ ਦੀ ਸੰਗਤ ਕੀਤੀ ਹੈ ਨਾ ਗੰਨੇ ਨੇ, ਤੇ ਵਿਰਣੇ ਦੇ ਵਿੱਚੋਂ ਦੀ ਜਿਸ ਵਕਤ ਦੇ ਸੋ ਮਾਲ ਸਜਾਏ, ਜ਼ਿਮੀਦਾਰ ਬਹਿ ਜਾਂਦਾ, ਇੱਕ ਇੱਕ ਦੋ ਦੋ ਚਾਰ ਚਾਰ ਗੰਨੇ ਲਾਈ ਜਾਂਦਾ, ਬੜੀ ਸਜ਼ਾ ਉਸ ਨੂੰ ਦਿੱਤੀ ਜਾਂਦੀ ਹੈ।
ਰਸ ਕਸ ਟੱਟਰ ਪਾਈਏ,
ਰਸ ਕਸ ਟੱਟਰ ਪਾਈਏ, ਰਸ ਜਿਹੜੀ ਕਸ ਖਿੱਚੀ ਹੁੰਦੀ ਹੈ ਗੰਨਿਆਂ ਚੋਂ ਕੱਢੀ ਹੁੰਦੀ ਹੈ, ਧੌਲਪੁਰ ਦੀ ਬੋਲੀ ਵਿੱਚ ਟੱਟਰ ਦਾ ਅਰਥ ਹੈ ਕੜਾਹ, ਕੜਾਹੇ ਵਿੱਚ ਉਸ ਰਸ ਨੂੰ ਪਾਇਆ ਜਾਂਦਾ ਹੈ।
ਤੱਪੇ ਤੈ ਬਿਲਾਏ,
ਉਹ ਕੜਾਹੇ ਵਿੱਚ ਰਸ ਜਿਹੜੀ ਹੈ ਉਹ ਤਪਦੀ ਹੈ, ਤੇ ਜਿਸ ਤਰ੍ਹਾਂ ਤਪਦੀ ਹੈ ਉਬਲਦੀ ਹੈ, ਜਿਸ ਤਰ੍ਹਾਂ ਬੰਦਾ ਵਿਰਲਾਪ ਕਰਦਾ ਹੈ,
ਭੀ ਸੋ ਫੋਗ ਸੰਭਾਲੀਏ,
ਭੀ ਸੋ ਫੋਗ ਸੰਭਾਲੀਏ, ਜਿਹੜਾ ਫੋਗ ਹੈ ਨਾ ਉਸ ਨੂੰ ਵੀ ਸੰਭਾਲ ਕੇ ਜ਼ਿਮੀਦਾਰ ਰੱਖਦੇ ਨੇ, ਉਹਨੂੰ ਸੁਕਾ ਲੈਂਦੇ ਨੇ, ਤੇ ਸੁਕਾਉਣ ਤੋਂ ਬਾਅਦ ਉਹ ਹੀ ਤੇ ਬਾਲਣ ਦੇ ਕੰਮ ਆਉਂਦਾ ਹੈ, ਗੁੜ ਬਣਾਉਣਾ ਹੋਵੇ ਖੰਡ ਬਣਾਉਣੀ ਹੋਵੇ ਤੇ ਸੁਕਾਉਣ ਤੋਂ ਬਾਅਦ ਉਸੇ ਨੂੰ ਹੀ ਥੱਲੇ ਚੁੰਬੇ ਵਿੱਚ ਭੱਠੀਆਂ ਵਿੱਚ ਬਾਲਿਆ ਜਾਂਦਾ, ਉਹਦੇ ਨਾਲ ਹੀ ਰਸ ਤਪਾਇਆ ਜਾਂਦਾ, ਉਹਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ।
ਵਿੱਚ ਅੱਗ ਜਲਾਏ,
ਉਹਦੇ ਨਾਲ ਫਿਰ ਅੱਗ ਜਲਾਈ ਜਾਂਦੀ ਹੈ।
ਨਾਨਕ ਮਿੱਠੇ ਪੱਤਰੀਐ,
ਗੁਰੂ ਨਾਨਕ ਦੇਵ ਦਾ ਤਾਰ ਸਤਿਗੁਰੂ ਫਰਮਾਉਂਦੇ ਨੇ ਸਿਧਾਨ ਦੀ ਗੱਲ, ਦੇਖੋ ਗੰਨੇ ਦਾ ਕੈਸਾ ਸੁਭਾਅ ਬਣਿਆ, ਗੰਨੇ ਨੇ ਮਿੱਠੇ ਦੀ ਸੰਗਤ ਕੀਤੀ, ਨਾਨਕ ਮਿੱਠਾ ਪੱਤਰੀਐ। ਦੇਖੋ ਕਿ ਇਹ ਪਤਰੀਏ ਵਿਚਾਰ ਐਸਾ ਹੋ ਗਿਆ।
ਵੇਖੋ ਲੋਕਾ ਆਏ,
ਇਹ ਲੋਕੋ ਵੇਖੋ ਗੰਨੇ ਦੀ ਕੀ ਹਾਲਤ ਹੋਈ, ਉਹਨੇ ਮਿੱਠੇ ਦੀ ਸੰਗਤ ਕੀਤੀ ਤੇ ਮਿਠਾਸ ਹੈ ਦੁਨੀਆਂ ਵਿੱਚ ਮਾਇਆ ਦੀ, ਮਾਇਆ ਦੀ ਮਿਠਾਸ ਤੋਂ ਜੋ ਕੁਝ ਵੀ ਬਣਿਆ ਪਦਾਰਥ ਬਣ ਗਏ, ਮਹਲ ਬਣ ਗਏ, ਸੁਖ ਦੇ ਸਾਧਨ ਬਣ ਗਏ, ਜੀਵ ਗੰਨੇ ਨੇ ਇਹਨਾਂ ਦੀ ਸੰਗਤ ਤੇ ਕਰ ਲਈ, ਰੱਬ ਨਾਲੋਂ ਟੁੱਟ ਗਿਆ। ਜੀਵ ਗੰਨਾ ਹੈ, ਮਿੱਠਾ ਮਾਇਆ ਹੈ, ਇਹਨਾਂ ਦੀ ਸੰਗਤ ਕਰਨ ਲਈ ਇਹਦੀ ਇਹ ਹਾਲਤ ਹੋਈ। ਜਿਸ ਤਰ੍ਹਾਂ ਗੰਨੇ ਦੀ ਹਾਲਤ ਹੁੰਦੀ ਹੈ ਨਾ, ਉਹਨੂੰ ਕੱਟਿਆ ਜਾਂਦਾ ਹੈ, ਉਹਨੂੰ ਕੁੱਟਿਆ ਜਾਂਦਾ, ਛਿਲਿਆ ਜਾਂਦਾ, ਫਿਰ ਉਹਨੂੰ ਵੇਰੜੇ ਵਿੱਚ ਦੀ ਕਿੰਨੀ ਸਜ਼ਾ ਮਿਲੀ ਹੈ, ਫਿਰ ਉਹ ਅੱਗ ਤੇ ਕਿਤਨਾ ਸੜਿਆ ਰਸ, ਗੁੜ ਬਣਿਆ ਤੇ ਗੁੜ ਵੀ ਗਾਂ ਫਿਰ ਕਿਤਨਿਆਂ ਵਰਾਇਟੀਆਂ ਦੇ ਵਿੱਚ ਉਬਾਲਿਆ ਜਾਂਦਾ, ਚੀਜ਼ਾਂ ਬਣੀਆਂ ਜਾਂਦੀਆਂ ਨੇ। ਇੰਨਾ ਕੁਝ ਉਹਨੂੰ ਸਜ਼ਾ ਤਾਂ ਹੀ ਮਿਲੇ, ਉਹਨੇ ਮਿਠਾਸ ਦੀ ਸੰਗਤ ਕੀਤੀ ਸੀ। ਮਨੁੱਖ ਨੂੰ ਵੀ ਇੰਨੀਆਂ ਸਜ਼ਾਵਾਂ ਕੁਦਰਤ ਦਿੰਦੀ ਹੈ, ਤਾਂ ਦਿੱਤੀ ਇਸ ਨੇ ਮਾਇਆ ਦੇ ਮਿਠਾਸ ਦੇ ਰਸ ਨੂੰ ਪ੍ਰਾਪਤ ਕੀਤਾ। ਮਾਇਆ ਮਿੱਠੀ ਹੈ, ਉਹਦੀ ਸੰਗਤ ਕਰ ਲਈ ਹੈ, ਤਾਂ ਹੀ ਇਸ ਜੀਵ ਨੂੰ ਇੰਨੀਆਂ ਸਜ਼ਾ, 84 ਲੱਖ ਜੂਨਾਂ ਦੀਆਂ ਸਜ਼ਾ ਇਸ ਨੂੰ ਜੋ ਹੋ ਜਾਂਦੀਆਂ ਨੇ ਮਿਲਦੀਆਂ ਨੇ।
ਪਵੜੀ ਇੱਕ ਨਾ ਮਰਨ ਨਾ ਚਿੱਤ ਆਸ ਘਨੇਰਿਆ,
ਐਸਾ ਹੀ ਸਿਧਾਂਤ ਪੌੜੀ ਵਿੱਚ ਵੀ ਮਹਾਰਾਜ ਫਰਮਾਉਂਦੇ ਨੇ, ਇੱਕ ਨਾ ਮਰਨ ਨਾ ਚਿੱਤ ਆਸ ਘਨੇਰਿਆ। ਇੱਕ ਲੋਕ ਐਸੇ ਨੇ ਸੰਸਾਰ ਵਿੱਚ ਜੀਵ, ਮਰਨ ਨਾ ਚਿੱਤ, ਮਰਨਾ ਚੇਤੇ ਨਹੀਂ ਆਉਂਦਾ, ਆਸ ਘਨੇਰਿਆ, ਉਹਨਾਂ ਦੇ ਮਨਾਂ ਵਿੱਚ ਬਹੁਤ ਵੱਡੀ ਆਸ ਹੈ, ਬੜੀਆਂ ਆਸਾਂ ਲਾਈ ਬੈਠੇ ਨੇ। ਦੇਵ ਨੇਤ ਨਾਲ ਕਿਤੇ ਭਰਾ ਚੜ੍ਹਾਈ ਕਰ ਜਾਏ ਤੇ ਬੜੀ ਵੱਡੀ ਮਨ ਵਿੱਚ ਆਸ ਹੈ। ਅੱਗੇ ਪਿਤਾ ਦੇ ਪਦਾਰਥ ਦੋ ਹਿੱਸਿਆਂ ਵਿੱਚ ਹੋਣਾ ਸੀ, ਹੁਣ ਮੈਂ ਇਕੱਲਾ ਰਹਿ ਗਿਆ, ਮੇਰੇ ਕੋਲ ਸਾਰਾ ਪਦਾਰਥ ਆਏਗਾ। ਅਵਰ ਮਰਤ ਮਾਇਆ ਮਨ ਤੋਲੇ, ਭਰਾ ਚੜ੍ਹਾਈ ਕਰ ਜਾਏ ਤੇ ਪਦਾਰਥ ਤੋਲਦਾ, ਹੁਣ ਇੱਕੋ ਹਿੱਸੇ ਵਿੱਚ ਰਹੇਗਾ। ਐਸਾ ਖਿਆਲ ਬਣਿਆ ਰਹਿੰਦਾ ਗਰੀਬ ਨਵਾਜ। ਸਤਿਗੁਰੂ ਫਰਮਾਉਂਦੇ ਨੇ ਇੱਕ ਨਾ ਮਰਨ ਨਾ ਚਿੱਤ ਆਸ ਘਨੇਰਿਆ, ਇੱਕ ਨਾ ਨੂੰ ਤੇ ਮੌਤ ਚੇਤੇ ਨਹੀਂ। ਉਹ ਕਹਿੰਦੇ ਨੇ ਮੈਂ ਨਾ ਮਰੋ ਮਰਬੋ ਸੰਸਾਰਾ, ਮੈਂ ਤੇ ਮਰਨਾ ਨਹੀਂ। ਆਸ ਘਨੇਰਿਆ, ਬੜੀ ਵੱਡੀ ਆਸ ਹੈ।
ਮਰ ਮਰ ਜੰਮੇ ਨਿੱਤ ਕਿਸੇ ਨਾ ਕੇਰਿਆ,
ਪਰ ਉਹ ਗੁਰੂ ਨਾਨਕ ਪਾਤਸ਼ਾਹ ਦੀ ਦ੍ਰਿਸ਼ਟੀ ਵਿੱਚ ਮਰ ਮਰ ਜੰਮੇ ਨਿੱਤ, ਮਰ ਮਰ ਕੇ ਜਿਹੜੀ ਨਿੱਤਾਂ ਪ੍ਰਤੀ ਆਸ ਹੈ, ਇੱਕ ਆਸ ਉਹਦੀ ਪੂਰੀ ਨਹੀਂ ਹੁੰਦੀ। ਜਦੋਂ ਆਸ ਪੂਰੀ ਨਾ ਹੋਏ ਜਦ ਸਮਝੋ ਕਿ ਉਹ ਉਸ ਥਾਂ ਤੇ ਮੌਤ ਉਹਦੀ ਹੋ ਗਈ, ਦੂਜੀ ਆਸ ਵੱਲ ਫਿਰ ਜਨਮ ਲੈਂਦੇ ਹੈ, ਦੂਜੀ ਆਸ ਵੀ ਪੂਰੀ ਨਹੀਂ ਹੁੰਦੀ। ਮਨੁੱਖ ਦੀਆਂ ਖਾਹਿਸ਼ਾਂ, ਮਨੁੱਖ ਦੀਆਂ ਆਸਾਂ ਸੰਸਾਰ ਵਿੱਚ ਕਦੇ ਪੂਰੀਆਂ ਨਹੀਂ ਹੁੰਦੀਆਂ। ਜਿਨ੍ਹਾਂ ਦਾ ਨਾਮ ਹੀ ਕੰਮ ਹੈ, ਕੌਣ ਦੁਨੀਆਂ ਤੇ ਉਹ ਪੂਰੇ ਕਰਕੇ ਗਿਆ, ਉਹ ਤੇ ਕੰਮ ਹੀ ਰਹਿੰਦੇ ਨੇ, ਉਹ ਘੱਟ ਹੀ ਰਹਿੰਦੇ ਨੇ। ਦੁਨੀਆਂ ਤੇ ਮਨੁੱਖ ਕਦੇ ਵੀ ਆਸਾਂ ਪੂਰੀਆਂ ਕਰਕੇ ਨਹੀਂ ਗਿਆ, ਤੇ ਜਿੰਨੀਆਂ ਆਸਾਂ ਨੇ ਜੇ ਪੂਰੀ ਨਾ ਹੋਈ ਤੇ ਆਖਰਕਾਰ ਉਹਦੀ ਮੌਤ ਹੋ ਗਈ, ਦੂਜੀ ਆਸ ਪ੍ਰਗਟ ਹੋਈ ਤੇ ਫਿਰ ਉਹਦਾ ਜਨਮ ਹੋ ਗਿਆ। ਮਰ ਮਰ ਜਾਮੇ ਨਿੱਤ ਕਿਸੇ ਨਾ ਕੇਰਿਆ, ਮਹਾਰਾਜ ਫਰਮਾਉਂਦੇ ਨੇ ਕਿਸੇ ਨਾ ਕੇਰਿਆ, ਕਿਸੇ ਨੂੰ ਨਿਗਾਹ ਥੱਲੇ ਨਹੀਂ ਲਿਆਉਂਦਾ, ਕਿਸੇ ਨੂੰ ਮਨ ਵਿੱਚ ਨਹੀਂ ਲਿਆਉਂਦਾ। ਕਹਿੰਦਾ ਹੈ ਕਿ ਮੈਂ ਹੀ ਹਾਂ, ਮੇਰੇ ਵਰਗਾ ਦੁਨੀਆਂ ਤੇ ਕੋਈ ਨਹੀਂ।
ਆਪਣੇ ਮਨ ਚਿੱਤ ਕਹਿਣਤ ਚੰਗੇਰਿਆ,
ਜੇ ਹੋਰ ਨਾ ਕੋਈ ਚੰਗਾ ਕਹੇ, ਆਪਣੇ ਆਪ ਨੂੰ ਕਹਿੰਦਾ ਮੇਰੇ ਵਿੱਚ ਬੜੇ ਗੁਣ ਨੇ, ਮੈਂ ਬਹੁਤ ਵੱਡਾ ਸਿਆਣਾ, ਸਮਾਜ ਮੇਰੀ ਪੁੱਛ ਕੇ ਗੱਲ ਕਰਦਾ ਹੈ। ਤੇ ਉਹ ਆਪਣੇ ਆਪ ਹੀ ਉਹ ਆਪਣਾ ਚੰਗਾ ਬਣਦਾ ਹੈ।
ਜਮ ਰਾਜੇ ਨਿਤ ਨਿਤ ਮਨਮੁਖ ਹੇਰਿਆ,
ਗਰੀਬ ਨਵਾਜ ਸਤਿਗੁਰੂ ਫਰਮਾਉਂਦੇ ਨੇ ਕਿ ਐਸੀ ਸੋਚਣੀ ਵਾਲਾ ਮਨੁੱਖ ਜਿਹਨੂੰ ਮੌਤ ਯਾਦ ਨਹੀਂ, ਜਿਹਦੀਆਂ ਆਸਾਂ ਹੀ ਇੰਨੀਆਂ ਨੇ ਉਹ ਪੂਰੀਆਂ ਨਹੀਂ ਹੋ ਰਹੀਆਂ, ਜਿਹੜਾ ਰੱਬ ਨਾਲੋਂ ਟੁੱਟਿਆ ਹੋਇਆ, ਜਿਹੜਾ ਕਿਸੇ ਨੂੰ ਮਿਸਦਾ ਹੀ ਨਹੀਂ, ਬੰਦਾ ਬੰਦੇ ਨੂੰ ਸਮਝਦਾ ਹੀ ਨਹੀਂ। ਤੇ ਮਹਾਰਾਜ ਕਹਿੰਦੇ ਨੇ ਐਸੇ ਮਨੁੱਖ ਨੂੰ ਧਰਮ ਰਾਧਾ ਦੇ ਜਮ ਦੂਤ ਜਿਹੜੇ ਨਾ, ਜਮ ਰਾਜੇ ਕੇ ਦੂਤ ਨਿਤ ਨਿਤ ਹੇਰੇ ਆ, ਉਹ ਨਿਤਾ ਪ੍ਰਤੀ ਤੱਕਦੇ ਨੇ, ਵੇਖਦੇ ਨੇ। ਆਦ ਦੇਣੇ ਦਾ ਲੰਘ ਗਿਆ, ਇਹਦੀ ਉਮਰ ਘੱਟ ਗਈ ਹੈ, ਇਹਦੇ ਹੱਲ ਵੇਖਦੇ ਆ, ਇਹਦੇ ਸਵਾਸ ਘੱਟ ਗਏ ਨੇ, ਰਾਤੀ ਕਾਲ ਘਟੇ ਦਿਨ ਕਾਲ, ਛਿੱਜੇ ਕਾਇਆ ਹੋਏ ਪਰਾਲ। ਸਿਆਣਿਆਂ ਦੀ ਵਿਚਾਰ ਹੈ, ਮਨੁੱਖ ਦੀਆਂ ਨੇ ਤਦਬੀਰਾਂ, ਇਹ ਤਦਬੀਰਾਂ ਘੜਦਾ ਰਹਿੰਦਾ, ਮੈਂ ਆਹ ਕੁਝ ਕਰਾਂਗਾ, ਆਏ ਦਿਨ ਆਏ ਸਾਲ ਇਹਦੀਆਂ ਤਦਬੀਰਾਂ ਨੇ, ਵਿਚਾਰਾਂ ਨੇ, ਸੋਚਣੀਆਂ ਨੇ, ਪਰ ਇਹ ਕਿਹੜੇ ਸਿਰ ਤੇ ਤਕਦੀਰ ਹੈ, ਇਹਦੀਆਂ ਤਦਬੀਰਾਂ ਨੂੰ ਵੇਖ ਵੇਖ ਕੇ ਉਹ ਹੱਸਦੀ ਹੈ, ਇਹ ਕੀ ਸੋਚਦਾ, ਪਰ ਮੈਂ ਇਹਦੇ ਨਾਲ ਕੀ ਕਰਨਾ। ਕਿਉਂਕਿ ਨਦੀ ਕਿਨਾਰੇ ਬਗਲਾ ਬੈਠਾ ਕੇਲ ਕਰੇ, ਕੇਲ ਕਰਨ ਦੇ ਹੰਜ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਗਰੀਬ ਨਵਾਜ ਸਤਿਗੁਰੂ ਫਰਮਾਉਂਦੇ ਨੇ ਇਸੇ ਢੰਗ ਦੇ ਨਾਲ ਹੀ ਮਨੁੱਖ ਇਹ ਤਦਬੀਰਾਂ ਸੋਚਦਾ, ਲੇਕਿਨ ਤਕਦੀਰ ਜਿਹੜੀ ਹੈ ਉਹ ਇਹਦੀਆਂ ਤਦਬੀਰਾਂ ਵੱਲ ਵੇਖ ਕੇ ਹੱਸਦੀ ਹੈ। ਐਸਾ ਹੀ ਇਹਦੀ ਸੋਚਣੀ ਤੇ ਹੋਰ ਹੈ, ਜਮ ਰਾਜੇ ਕੇ ਦੂਤ ਨਿਤ ਨਿਤ ਹੇਰੇ ਆ, ਜਮ ਰਾਜੇ ਦੇ ਜਿਹੜੇ ਦੂਤ ਨੇ, ਇਸਰਾਇਲ ਹੈ, ਮੇਕਾਇਲ ਹੈ, ਇਸਮਾਇਲ ਹੈ, ਜ਼ਬਰਾਇਲ ਹੈ, ਇਹ ਜਿਹੜੇ ਜਮਦੂਤ ਦੇ ਇਹਦੇ ਵੱਲ ਤੱਕਦੇ ਨੇ ਤੇ ਹਰ ਰੋਜ਼ ਦੇਖਦੇ ਨੇ ਵੀ ਇਹ ਕਦੋਂ ਸਾਡੇ ਪੰਜੇ ਵਿੱਚ ਆਏ, ਇਹਦੇ ਇੰਨੇ ਦਿਨ ਘਟ ਗਏ, ਆ ਕੁਝ ਆ ਗਿਆ ਸਾਡੇ ਪੰਜੇ ਵੱਲ ਤੁਰਦਾ ਆ ਰਿਹਾ, ਅੱਗਾ ਨੇੜਾ ਰਹਿ ਗਿਆ ਪਿੱਛਾ ਹੋਇਆ ਦੂਰ, ਅੱਗੋਂ ਤੇ ਨੇੜਾ ਰਹਿ ਗਿਆ ਪਿੱਛਾ ਬਹੁਤ ਦੂਰ ਚਲਿਆ ਗਿਆ, ਉਹ ਨਿਤਾ ਪ੍ਰਤੀ ਇਹਦੇ ਵੱਲ ਦੇਖਦੇ ਹੈ।
ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ,
ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਮਨਮੁਖ ਲੂਣ ਹਰਾਮ, ਇਹ ਲੂਣ ਹਰਾਮੀ ਹੈ, ਕਿਹਾ ਨਾ ਜਾਣਿਆ। ਜੋ ਪਰਿਪੂਰਨ ਪਰਮੇਸ਼ਰ ਨੇ ਇਹਨੂੰ ਕਿਹਾ ਸੀ ਨਾ, ਹੇ ਇਨਸਾਨ ਤੈਨੂੰ ਦਿਲ ਦਿੱਤਾ ਹੈ, ਤੈਨੂੰ ਸੋਚਣੀ ਦਿੱਤੀ ਹੈ, ਤੈਨੂੰ ਦਿਮਾਗ ਦਿੱਤਾ ਹੈ, ਤੈਨੂੰ ਚੰਗੇ ਮਾੜੇ ਦੀ ਵਿਚਾਰ ਦਿੱਤੀ ਹੈ, ਤੇ ਕਿਹਾ ਨਾ ਜਾਣਿਆ। ਕਿਹਾ ਤੇ ਸੀ ਪਰਿਪੂਰਨ ਪਰਮੇਸ਼ਰ ਨੇ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬੜੀਆ। ਤੈਨੂੰ ਕਿਹਾ ਤੇ ਸੀ ਉਸ ਪਰਿਪੂਰਨ ਨੇ ਵੀ ਆਹ ਮਨੁੱਖਾ ਜਨਮ ਹੈ, ਇਹ ਸਾਡੇ ਮਿਲਣ ਵਾਸਤੇ ਤੈਨੂੰ ਦੇਣ ਲੱਗੇ ਆ, ਕਿਉਂਕਿ ਹੋਰ 84 ਲੱਖ ਜੂਨਾਂ ਸਾਡੇ ਮਿਲਣ ਵਾਸਤੇ ਨਹੀਂ, ਉਹਨਾਂ ਜੂਨਾਂ ਨੂੰ ਤੂੰ ਭੋਗ ਲਿਆ, ਤੈਨੂੰ ਸਜ਼ਾ ਬਹੁਤ ਮਿਲ ਗਈ ਹੈ, ਪਰ ਤੂੰ ਤੇਰੇ ਤੇ ਤਰਸ ਅਸੀਂ ਕੀਤਾ, ਤੂੰ ਇੱਕ 84 ਲੱਖ ਜੂਨ ਦਾ ਕੋਰੋਂ ਪੂਰਾ ਕਰ ਲਿਆ, ਹੁਣ ਤੇਰੇ ਤੇ ਤਰਸ ਕਰਕੇ ਤੈਨੂੰ ਮਨੁੱਖਾ ਜਨਮ ਦਿੰਦੇ ਹਾਂ, ਇਸ ਜਨਮ ਦੇ ਵਿੱਚ ਜਾ ਕੇ ਤੂੰ ਚੰਗੇ ਕੰਮ ਕਰੀ, ਰੱਬ ਨਾਲ ਮਿਲੀ, ਉਸ ਪਰਿਪੂਰਨ ਪਰਮੇਸ਼ਰ ਦੇ ਨਾਲ ਤੇਰੀ ਏਕਤਾ ਹੋਣ ਵਾਸਤੇ ਹੀ ਇਹ ਮਨੁੱਖਾ ਜਨਮ ਦਿੱਤਾ ਹੈ, ਪਰ ਇਹਨੇ ਉਹ ਕੁਝ ਹੀ ਕੀਤਾ ਜੋ 84 ਲੱਖ ਜੂਨਾਂ ਵਿੱਚ ਕਰਨਾ ਸੀ। 84 ਲੱਖ ਜੂਨ ਵੀ ਵਿਕਾਰ ਭੁਗਦੀ ਹੈ, ਇਹਨੇ ਵੀ ਉਹੋ ਹੀ ਕੰਮ ਕੀਤਾ। ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਖ ਸਮਾਨ। ਨਿੰਦਰਾ ਪਸ਼ੂ ਦ੍ਰਿਸ਼ਟੀ ਹੈ ਮਨੁੱਖ ਦੀ, ਪਸ਼ੂ ਵੀ ਸੌ ਨਿੰਦਾ ਹੈ, ਉਹ ਉਸ ਤਰ੍ਹਾਂ ਬੈਠ ਕੇ ਸੌ ਲੈਂਦਾ, ਇਹਨੇ ਪਲੰਘਿਆਂ ਤੇ ਸੌਣ ਲਿਆ, ਸਵਾਲ ਤੇ ਸੌਣ ਦਾ ਸਿਧਾਂਤ ਇਹ ਕੀ ਹੈ। ਭੋਜਨ ਪਸ਼ੂ ਨੇ ਕੱਖ ਖਾ ਕੇ ਤ੍ਰਿਪਤੀ ਕਰ ਲਈ, ਇਹਨੇ ਛੱਤੀ ਭੋਜਨ ਖਾ ਕੇ ਤ੍ਰਿਪਤੀ ਕਰ ਲਈ, ਤ੍ਰਿਪਤੀ ਦਾ ਤੇ ਸਿਧਾਂਤ ਇਹ ਕੀ ਹੈ। ਨਿੰਦਰਾ ਭੋਜਨ ਭੋਗ, ਪਸ਼ੂ ਵੀ ਵਿਕਾਰ ਦ੍ਰਿਸ਼ਟੀ ਕਰ ਲੈਂਦਾ, ਇਹਨੇ ਵਿਕਾਰ ਦ੍ਰਿਸ਼ਟੀ ਕਰ ਲਈ, ਸਵਾਦ ਤੇ ਕੋਈ ਹੈ। ਨਿੰਦਰਾ ਭੋਜਨ ਭੋਗ ਭੈ, ਪਸ਼ੂ ਵੀ ਤਗੜਿਆਂ ਤੋਂ ਡਰਦਾ ਤੇ ਮਾੜਿਆਂ ਨੂੰ ਡਰਾ ਦਿੰਦਾ, ਤੇ ਸੁਭਾਅ ਇਹਦਾ ਵੀ ਹੈ, ਤਗੜਿਆਂ ਤੋਂ ਇਹ ਵੀ ਡਰਦਾ, ਮਾੜਿਆਂ ਨੂੰ ਇਹ ਵੀ ਡਰਾ ਦਿੰਦਾ। ਪਸ਼ੂ ਦ੍ਰਿਸ਼ਟੀ ਹੈ। ਨਿੰਦਰਾ ਭੋਜਨ ਭੋਗ ਪੈ ਇਹ ਪਸ ਪੁਰਖ ਸਮਾਨ। ਇਹ ਚੀਜ਼ਾਂ ਜਿੰਨੀਆਂ ਨੇ ਇਹਦੇ ਤੇ ਪਸ਼ੂ ਚ ਕੋਈ ਫਰਕ ਨਹੀਂ, ਇੱਕੋ ਜਿਹੀਆਂ ਨੇ। 84 ਲੱਖ ਜੂਨਾਂ ਦੀਆਂ, ਨਰਨ ਗਿਆਨ ਬਿਨ ਅਧਿਕਤਾ ਗਿਆਨ ਬਿਨਾਂ ਪਸ ਜਾਣ, ਵਿਦਵਾਨਾਂ ਨੇ ਲਿਖਿਆ ਵੀ ਸਿਰਫ ਇਹਦੇ ਕੋਲ ਵਿਸ਼ੇਸ਼ਤਾ ਇੱਕ ਹੀ ਹੈ, ਇਹਨੂੰ ਗਿਆਨ ਹੈ, ਚਾਨਣ ਹੈ। ਤੁਹਾਨੂੰ ਪਤਾ ਚਾਨਣ ਬਿਜਲੀ ਜਗ ਰਹੀ ਹੈ, ਗੁਰੂ ਦੀ ਹਜ਼ੂਰੀ ਵਿੱਚ ਅਸੀਂ ਬੈਠੇ ਹਾਂ, ਪਰ ਪਸ਼ੂ ਨੂੰ ਇੱਥੇ ਲੈ ਆਈਏ, ਉਹਨੂੰ ਕੋਈ ਗਿਆਨ ਨਹੀਂ ਵੀ ਚਾਨਣ ਹੈ ਕਿ ਹਨੇਰਾ ਹੈ, ਮੈਂ ਕਿਹੜੀ ਥਾਂ ਤੇ ਬੈਠਾ ਹਾਂ, ਆਇਆ ਹਾਂ ਕਿਹੜੀ ਥਾਂ ਤੇ, ਨਹੀਂ ਚੰਗਾ ਹੈ ਮਾੜਾ ਹੈ। ਪਸ਼ੂ ਨੂੰ ਹੋਰ ਕਿਸੇ ਜੋਨ ਨੂੰ ਗਿਆਨ ਨਹੀਂ, ਤੇ ਜੇ ਗਿਆਨ ਹੈ ਮਨੁੱਖ ਸਿਰਫ ਮਨੁੱਖ ਦੇ ਕੋਲ ਅਧਿਕਤਾਈ 84 ਲੱਖ ਜੂਨਾਂ ਤੋਂ ਇਹੋ ਹੀ ਹੈ। ਪਰਮੇਸ਼ਰ ਨੇ ਕਿਹਾ ਵੀ ਤੈਨੂੰ ਦਿਮਾਗ ਦਿੱਤਾ ਚੰਗੇ ਤੇ ਮਾੜੇ ਦਾ, ਇਹ ਤੇ ਗੱਲ ਕਹੀ ਸੀ ਪਰਮੇਸ਼ਰ ਨੇ, ਪਰ ਇਸ ਨੇ ਐਸਾ ਮਨ ਨੂੰ ਮੁਖੀ ਬਣਾ ਲਿਆ, ਆਪਣੇ ਮਨ ਵੱਲ ਇਹਨੇ ਮੁੱਖ ਕਰ ਲਿਆ। ਤੇ ਕਹਿੰਦੇ ਨੇ ਸਿੱਖਿਆ ਪਰਮੇਸ਼ਰ ਦੀ ਇਹ ਚੱਲਿਆ ਨਾ, ਇਹ ਤੇ ਲੂਣ ਹਰਾਮੀ ਬਣ ਗਿਆ, ਨਾਨਕ ਲੂਣ ਹਰਾਮੀ ਕਿਹਾ ਨਾ ਜਾਣਿਆ। ਪਰਮੇਸ਼ਰ ਦਾ ਕਿਹਾ ਹੋਇਆ ਨਾਮ ਇਹਨੇ ਜਾਣਿਆ, ਤੇ ਜਿਸ ਨੇ ਨਹੀਂ ਜਾਣਿਆ ਉਹ ਸਮਝੋ ਕਿ ਪਰਿਪੂਰਨ ਪਰਮੇਸ਼ਰ ਦੇ ਦਰ ਵਿੱਚ ਉਸ ਦੇ ਦਿੱਤੇ ਹੋਏ ਉਪਦੇਸ਼ਾਂ ਨੂੰ, ਦਿੱਤੀਆਂ ਹੋਈਆਂ ਦਾਤਾਂ ਨੂੰ, ਇਹ ਲੂਣ ਹੀ ਹਰਾਮੀ ਹੈ।
ਬਤੇ ਕਰਨ ਸਲਾਮ ਖਸਮਨਾ ਭਾਣਿਆ।
ਸਿੱਖਾਂ ਨੇ ਕਿਹਾ ਮਹਾਰਾਜ ਕਈ ਬੰਦੇ ਬੜੇ ਪਿਆਰ ਦੇ ਨਾਲ ਉਹ ਨਮਸਕਾਰਾਂ ਵੀ ਕਰਦੇ ਨੇ, ਧਾਰਮਿਕ ਸਥਾਨਾਂ ਵਿੱਚ ਵੀ ਜਾਂਦੇ ਨੇ। ਮਹਾਰਾਜ ਕਹਿਣ ਲੱਗੇ ਗੁਰਸਿੱਖੋ ਵਧੇ ਕਰਨ ਸਲਾਮ, ਉਹ ਤੇ ਵਧੇ ਹੋਏ ਐਵੇਂ ਵਧੋ ਰੁੱਤੇ ਜਿਹੀ ਲੋਕਾਂ ਚਾਰੇ ਹੀ ਜਾ ਕੇ ਸਲਾਮ ਕਰਦੇ ਨੇ। ਵਧੇ ਕਰਨ ਸਲਾਮ ਜੇ ਡਨੌਤਾਂ ਵੀ ਕਰਦੇ ਨੇ ਤੇ ਲੋਕਾਂ ਚਾਰੇ ਹੀ ਕਰਦੇ ਨੇ, ਹੋਰ ਉਹਨਾਂ ਕਿਹਾ ਨਾ ਜਾਣਿਆ। ਪਰਮੇਸ਼ਰ ਦਾ ਜੇ ਕਿਹਾ ਹੋਇਆ ਹੈ ਉਹ ਜਾਣਿਆ ਨਹੀਂ। ਸਾਡੀ ਵੀ ਕੋਈ ਹਾਲਤ ਐਸੀ ਹੀ ਹੈ, ਅਸੀਂ ਲੋਕਾਂ ਚਾਰ ਹੀ ਆ ਕੇ ਨਮਸਕਾਰਾਂ ਕਰਦੇ ਹਾਂ ਵੀ ਲੋਕ ਕਹਿਣ ਕਿ ਇਹ ਬਹੁਤ ਚੰਗਾ ਸ਼ਰਧਾਲੂ ਹੈ, ਇਹ ਬਹੁਤ ਚੰਗੇ ਨਿਤਨੇਮੀ ਨੇ, ਪਰ ਕਿਹਾ ਨਾ ਜਾਣਿਆ। ਜੋ ਗੁਰੂ ਦੀ ਸਿੱਖਿਆ ਹਰ ਰੋਜ਼ ਸਾਨੂੰ ਮਿਲਦੀ ਹੈ ਉਹ ਕਿਹਾ ਹੋਇਆ ਅਸੀਂ ਪੱਲੇ ਨਾਲ ਬੰਨਦੇ ਨਹੀਂ। ਗੁਰੂ ਰੋਜ਼ ਸਾਨੂੰ ਸਿੱਖਿਆ ਦਿੰਦਾ ਹੈ, ਵਰਾਇਟੀ ਦੀ ਸਿੱਖਿਆ ਦਿੰਦਾ, ਕਿਹਾ ਨਾ ਜਾਣਿਆ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਵਧੇ ਹੋਏ ਲੋਕਾਚਾਰੀ ਤੇ ਨਮਸਕਾਰਾਂ ਕਰਦੇ ਨੇ, ਸਲਾਮ ਕਰਦੇ ਨੇ, ਧਾਰਮਿਕ ਵਿਚਾਰਾਂ ਕਰਦੇ ਨੇ, ਪਰ ਕਿਹਾ ਨਾ ਜਾਣਿਆ। ਕਿਹਾ ਹੋਇਆ ਜਿਹੜੀ ਵਿਚਾਰ ਹੈ ਉਹ ਧਾਰਮਿਕ ਤੌਰ ਤੇ ਨਾ ਕਹਿਣ ਵਾਲਿਆਂ ਨੇ ਜਾਣਿਆ ਤੇ ਨਾ ਸੁਣਨ ਵਾਲਿਆਂ ਨੇ ਜਾਣਿਆ। ਗੱਲ ਇੱਥੇ ਹੀ ਮੁੱਕਦੀ ਹੈ। ਗਰੀਬਨ ਵਾਇਸ ਸਤਿਗੁਰਾਂ ਵਿਚਾਰਿਆ, ਅਸਲੀ ਤੇ ਜਦੋਂ ਹਿਰਦੇ ਚੋਂ ਪਿਆਰ ਪੈਦਾ ਹੋਵੇ ਉਦੋਂ ਹੀ ਨਮਸਕਾਰ ਹੈ, ਉਦੋਂ ਹੀ ਕਿਹਾ ਹੋਇਆ ਪ੍ਰਮਾਣ ਹੈ।
ਸੱਚ ਮਿਲੇ ਮੁੱਖ ਨਾਮ ਸਾਹਿਬ ਭਾਵ ਸੀ।
ਤੇ ਕਿਹੜਾ ਅਸਲੀ ਨਿਯਮ ਹੈ ਸੱਚ ਮਿਲੇ ਮੁੱਖ ਨਾਮ? ਕਿਹਨੂੰ ਪਤਾ, ਕਿਹਦਾ ਪਤਾ ਲੱਗੇ ਕਿ ਪਰਿਪੂਰਨ ਪਰਮੇਸ਼ਰ ਕਿਸ ਬੰਦੇ ਨੂੰ ਸੱਚਾ ਜਿਹੜਾ ਉਹ ਮਿਲ ਗਿਆ? ਮਹਾਰਾਜ ਕਹਿੰਦੇ ਨੇ ਪਤਾ ਲੱਗ ਜਾਂਦਾ, ਜਿਹੜਾ ਮਨੁੱਖ 24 ਘੰਟੇ ਹੀ ਪਰਮੇਸ਼ਰ ਦੇ ਨਾਮ ਨੂੰ ਜਪੀ ਜਾਂਦਾ ਹੈ, ਜਿਸ ਨੂੰ ਨਾਮ ਭੁੱਲਿਆ ਨਹੀਂ, ਤੇ ਸਮਝ ਲਓ ਵੀ ਸੱਚ ਮਿਲੇ, ਉਹਨੂੰ ਸੱਚਾ ਪਰਿਪੂਰਨ ਮਿਲ ਪਿਆ, ਉਹ ਗੁਰੂ ਨਾਲ ਭੇਦ ਹੋ ਗਿਆ ਤੇ ਭਾਵ ਸੀ ਪਰਮੇਸ਼ਰ ਦੇ ਦਰ ਵਿੱਚ ਗੁਰੂ ਨੂੰ ਉਹ ਹੀ ਪਾਉਂਦਾ। ਮੁੱਖ ਨਾਮ ਜਿਹਦੇ ਹਿਰਦੇ ਵਿੱਚੋਂ ਨਿਤਾ ਪ੍ਰਤੀ ਨਾਮ ਭੁੱਲਦਾ ਨਹੀਂ, ਜੇ ਉਹ ਸੌ ਜਾਂਦਾ ਹੈ ਤੇ ਸੁਪਨੇ ਹੋਂ ਬਰੜਾਏ ਕੇ ਜਾ ਮੁਖ ਨਿਕਸੇ ਰਾਮ ਹੈ। ਸੁਪਨੇ ਵਿੱਚ ਵੀ ਪਰਮੇਸ਼ਰ ਦਾ ਨਾਮ ਭੁੱਲਦਾ ਨਹੀਂ, ਜਿਹਦੀ ਆਤਮਾ ਜਿਹਦੀ ਸੁਰਤ ਇੰਨੀ ਬੁਲੰਦ ਹੋ ਜਾਂਦੀ ਹੈ। ਭਾਈ ਸਾਹਿਬ ਭਾਈ ਹਜ਼ਾਰਾ ਸਿੰਘ ਜੀ, ਸਤਿਕਾਰਯੋਗ ਬ੍ਰਹਮ ਗਿਆਨੀ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਭਿੰਡਰਾਂ ਵਾਲਿਆਂ ਦੇ ਵੱਡੇ ਭਰਾਤਾ ਜੀ, ਜੋ 25 ਸਾਲ ਬੜੇ ਨਿਯਮ ਦੇ ਨਾਲ ਸ੍ਰੀ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਰਹੇ ਨੇ, ਬੜੀ ਪਿਆਰ ਵਾਲੀ ਆਤਮਾ ਸੀ। ਬਚਪਨ ਦੀ ਉਮਰ ਵਿੱਚ ਦੋਨੋਂ ਭਰਾ ਜਿਨ੍ਹਾਂ ਨਗਰਾਂ ਵਿੱਚ, ਉਹਨਾਂ ਸਮਿਆਂ ਵਿੱਚ ਇੱਕ ਨਗਰ ਵਿੱਚ ਕਿਤੇ ਕਰਮਾਂ ਨਾਲ ਸ੍ਰੀ ਖੰਡ ਪਾਠ ਹੋ ਜਾਏ ਤੇ ਦੋ ਦੋ ਚਾਰ ਚਾਰ ਨਗਰ ਉਸ ਪਿੰਡ ਵਿੱਚ ਆ ਕੇ ਖੰਡ ਪਾਠ ਬੜੇ ਪਿਆਰ ਨਾਲ ਸੁਣਦੇ, ਪਾਠੀ ਵੀ ਬਹੁਤ ਔਖੇ ਮਿਲਦੇ ਸਨ, ਬਾਣੀ ਦਾ ਪਿਆਰ ਵੀ ਬੜਾ ਸੀ, ਬਹੁਤ ਪਿਆਰ ਸੀ। ਭਾਈ ਸਾਹਿਬ ਭਾਈ ਹਜ਼ਾਰਾ ਸਿੰਘ ਜੀ ਇੱਕ ਘਟਨਾ ਦੱਸਦੇ ਨੇ, ਸਤਿਕਾਰਯੋਗ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ, ਉਹ ਘਟਨਾ ਦੱਸਦੇ ਨੇ। 12 ਤੋਂ 2 ਡਿਊਟੀ ਸੀ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦੀ, ਸ੍ਰੀ ਅਖੰਡ ਪਾਠ ਦੀ, ਨਿਯਮ ਦੇ ਨਾਲ 2 ਘੰਟੇ ਡਿਊਟੀ ਲਾ ਲਈ। 2 ਤੋਂ 4 ਭਾਈ ਸਾਹਿਬ ਭਾਈ ਹਜ਼ਾਰਾ ਸਿੰਘ ਨੇ ਡਿਊਟੀ ਕਰਨੀ ਸੀ, ਉਹ ਡਿਊਟੀ ਬਦਲ ਦਿੱਤੀ। ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆ ਗਏ, ਆ ਕੇ ਆਪਣੇ ਮੰਜੇ ਤੇ, ਕਿਉਂਕਿ ਇਸ਼ਨਾਨ ਤੇ ਪਹਿਲਾਂ ਕਰ ਲਿਆ ਸੀ। ਨਿਯਮ ਹੈ ਜਦੋਂ ਵੀ ਸ੍ਰੀ ਅਖੰਡ ਪਾਠ ਦੀ ਡਿਊਟੀ ਤੇ ਰਾਤ ਸਮੇਂ ਬੈਠੇ, ਇਸ਼ਨਾਨ ਪਹਿਲਾਂ ਕਰਕੇ ਬੈਠੇ, ਨਿਤਨੇਮ ਸ਼ੁਰੂ ਕਰ ਲਿਆ, ਤੇ ਜਿਸ ਵਕਤ ਨਿਤਨੇਮ ਕਰਦਿਆਂ ਕਰਦਿਆਂ ਪਤਾ ਨਹੀਂ ਅੱਖ ਲੱਗ ਗਈ, ਕਿਉਂਕਿ ਰਾਤ ਦਾ ਨੀਂਦਰਾ ਸੀ। ਤੇ ਭਾਈ ਸਾਹਿਬ ਭਾਈ ਹਜ਼ਾਰਾ ਸਿੰਘ ਜੀ ਦੱਸਦੇ ਨੇ, ਲਿਖਿਆ ਜਦੋਂ 4 ਵਜੇ ਡਿਊਟੀ ਤੋਂ ਬਦਲ ਕੇ ਮੈਂ ਆਇਆ ਤੇ ਬ੍ਰਹਮ ਗਿਆਨੀ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਖੇਸ ਦੀ ਬੁੱਕਣ ਮਾਰੀ ਹੈ, ਮੰਜੇ ਤੇ ਕੰਧ ਦੇ ਨਾਲ ਢੋ ਲੱਗੀ ਹੈ ਤੇ ਰਸਨਾ ਤੋਂ ਉਹਨਾਂ ਤੋਂ ਕੰਧਾਂ ਹੀ ਉਚਾਰਨ ਹੋ ਰਿਹਾ ਜਿਸ ਥਾਂ ਤੋਂ ਸ੍ਰੀ ਅਖੰਡ ਪਾਠ ਦੀ ਬਾਣੀ ਛੱਡ ਕੇ ਆਏ ਸੀ। ਬਾਣੀ ਉਸੇ ਤਰ੍ਹਾਂ ਪੜ੍ਹੀ ਜਾ ਰਹੇ ਨੇ, ਜ਼ਬਾਨ ਬੋਲੀ ਜਾ ਰਹੀ ਹੈ, ਦੀਵਾ ਕੋਲ ਬਲਦਾ। ਕਹਿੰਦੇ ਨੇ ਕਿ ਮੈਂ ਸਾਂਚੀ ਲੈ ਕੇ ਵੇਖਿਆ, ਇੱਕ ਤੁੱਕ ਵੀ ਨਹੀਂ ਸਨ ਭੁੱਲਦੇ, ਸਰੀਰ ਸੁੱਤਾ ਹੈ, ਆਕਾਰ ਸੁੱਤਾ ਹੈ, ਪਰ ਜ਼ਬਾਨ ਬੋਲ ਰਹੀ ਹੈ। ਸ੍ਰੀ ਅਖੰਡ ਪਾਠ ਦੀ ਉਸੇ ਤਰ੍ਹਾਂ ਹੀ ਇੱਕ ਤੁੱਕ ਵੀ ਨਹੀਂ ਭੁੱਲੀ ਜਾ ਰਹੀ, ਮਹੱਲਾ ਸਲੋਕ ਪੌੜੀ ਸਭ ਕੁਝ ਉਚਾਰਨ ਹੋ ਰਹੀ ਹੈ। ਇਹਨੂੰ ਕਹਿੰਦੇ ਨੇ ਸੱਚ ਮਿਲੇ ਮੁੱਖ ਨਾਮ, ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਹੋਵੇ, ਰਸਨਾ ਵਿੱਚ ਹੋਵੇ। ਇਸ ਤਰ੍ਹਾਂ ਦੀ ਬਿਰਤੀ ਮਿਲ ਜਾਏ, ਬਣ ਜਾਏ ਤੇ ਸਮਝੋ ਕਿ ਸੱਚ ਪਰਮੇਸ਼ਰ ਨਾਲ ਮਿਲ ਗਿਆ ਹੈ। ਉਹ ਹੀ ਭਾਵ ਸੀ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ।
ਕਰਸਨ ਤਖਤ ਸਲਾਮ ਲਿਖਿਆ ਭਾਵ ਸੀ,
ਐਸਾ ਮਨੁੱਖ ਜਿਹੜਾ ਹੈ, ਐਸੀ ਬੰਦਗੀ ਵਾਲਾ ਗੁਰਸਿੱਖ ਜਿਹੜਾ, ਭਾਵੇਂ ਉਹ ਤਖਤੋ ਤਾਜ ਦਾ ਮਾਲਕ ਹੋਵੇ, ਸੰਸਾਰ ਦੇ ਲੋਕ ਸ਼ਾਂਤ ਵਿੱਚ ਨੇ, ਉਹ ਸਲਾਮਾਂ ਕਰਦੇ ਨੇ, ਤੇ ਫਿਰ ਭਾਵੇਂ ਉਹ ਤਖਤੋ ਤਾਜ ਦਾ ਮਾਲਕ ਨਾ ਹੋਵੇ, ਜਿਹਦੇ ਕੋਲ ਭਗਤੀ ਦਾ ਹੀ ਤਖਤ ਹੋਵੇ, ਸੰਸਾਰ ਦਾ ਮਨੁੱਖ ਉਹਨੂੰ ਨਮਸਕਾਰਾਂ ਕਰਦਾ, ਉਹਨੂੰ ਡੰਡੌਤਾਂ ਕਰਦਾ, ਕਿਉਂਕਿ ਉਹ ਪਰਮੇਸ਼ਰ ਦੀ ਬੰਦਗੀ ਵਾਲਾ ਹੈ। ਕੋਈ ਹਰ ਸਮਾਨ ਨਹੀਂ ਰਾਜਾ, ਉੱਥੇ ਪਾਗਟੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ ਪ੍ਰਮਾਣ ਗਣੇ ਸਹੀ ਆਏ ਸਫਰਤ ਨਾ ਕੇ ਕੰਮ। ਉਹ ਮਹਾਨ ਬੰਦਗੀ ਵਾਲਾ ਹੈ, ਉਹਤੇ ਭਗਤੀ ਦੇ ਤਖ਼ਤ ਤੇ ਬਰਾਜਿਆ ਹੋਇਆ ਸੰਸਾਰ ਦਾ ਜੀਵ ਉਹਨੂੰ ਨਮਸਕਾਰਾਂ ਕਰਦਾ ਹੈ।
ਮਹੱਲਾ ਪਹਿਲਾ ਸਲੋਕ। ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ਼।
ਮੱਛੀ ਤਾਰੂ ਕਿਆ ਕਰੇ, ਮੱਛੀ ਜਿਹੜੀ ਹੈ ਭਾਵੇਂ ਤਾਰੂ ਪਾਣੀ ਜਿਹੜਾ ਨਾ, ਤਾਰੂ ਪਾਣੀ ਦਾ ਹੀ ਹੈ ਭਾਵ, ਤੇ ਤਾਰੂ ਪਾਣੀ ਉਹ ਹੁੰਦਾ ਹੈ ਭਾਵ ਕਿ ਬਹੁਤਾ ਡੂੰਘਾ ਹੋਵੇ ਤੇ ਤਰ ਕੇ ਗਾਂ ਲੰਘਿਆ ਜਾਏ। ਇੰਨਾ ਡੂੰਘਾ ਪਾਣੀ ਹੋਵੇ ਤੇ ਮੱਛੀ ਦਾ ਕੀ ਵਿਗਾੜ ਸਕੇਗਾ।
ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰਵਾਸ।
ਜਿਹੜਾ ਪੱਥਰ ਹੈ ਤੇ ਪਾਲਾ ਕੱਕਰ ਜਿਹੜਾ ਪੱਥਰ ਦਾ ਕੀ ਵਿਗਾੜ ਸਕੇਗਾ। ਕੱਕਰ ਜੇ ਪੱਥਰ ਤੇ ਪੈ ਵੀ ਗਿਆ ਤਾਂ ਉਹਨੂੰ ਠੰਡ ਥੋੜੀ ਲੱਗਣੀ ਹੈ, ਉਹਦਾ ਕੁਝ ਨਹੀਂ ਵਿਗਾੜ ਸਕੇਗਾ। ਤੇ ਜਿਹੜਾ ਖੁਸਰਾ ਹੈ, ਨਪੁੰਸਕ ਬੰਦਾ ਹੈ, ਜਿਹਨੂੰ ਕੁਦਰਤ ਵੱਲੋਂ ਔਲਾਦ ਪੈਦਾ ਕਰਨ ਦੇ ਅੰਗ ਉਹਦੇ ਕੁਦਰਤ ਨੇ ਕਮਜ਼ੋਰ ਕਰ ਦਿੱਤੇ ਨੇ, ਇਹ ਤੇ ਕੁਦਰਤ ਦੀਆਂ ਦੇਣਾਂ ਨੇ, ਉਹ ਕੀ ਕਰ ਸਕਦਾ। ਖੁਸਰੇ ਕਿਆ ਕਰਵਾਸ, ਉਸ ਦਾ ਕੀ ਕੋਈ ਹੋਰ ਵਿਗਾੜ ਸਕਦਾ ਹੈ।
ਕੁੱਤੇ ਚੰਦਨ ਲਾਈਐ ਪੀਸੋ ਕੁੱਤੀ ਤਾਕ।
ਤੇ ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ ਕੁੱਤੇ ਚੰਦਨ ਲਾਈਐ, ਕੁੱਕਰ ਨੂੰ ਤੁਸੀਂ ਫੜ ਲਓ, ਇਸ਼ਨਾਨ ਕਰਾ ਕੇ ਉਹਦੇ ਨਾਲ ਚੰਗਾ ਪਿਆਰ ਕਰਕੇ ਚੁਗਿਰਦੇ, ਉਹਨੂੰ ਚੰਦਨ ਮਲ ਦਿਓ, ਬੜੀ ਸੁਗੰਧੀ ਲਾ ਦਿਓ ਤੇ ਭੀਸੋ ਕੁੱਤੀ ਤਾ। ਆਖਰ ਕੁੱਤੇ ਨੇ ਚੰਦਨ ਮਲੇ ਹੋਏ ਨੇ ਵੀ, ਜਦੋਂ ਉਹਨੂੰ ਛੱਡੋਗੇ ਤੇ ਉਹਨੇ ਆਪਣੇ ਜਾਤ ਭਾਈਆਂ ਵਿੱਚ ਜਾ ਲੈਣਾ, ਉਹਦਾ ਚੰਦਨ ਕੀ ਕਰ ਸਕਦਾ, ਸੁਗੰਧੀ ਉਹ ਕੀ ਕਰ ਸਕੇਗੀ, ਜਦੋਂ ਉਹਦੀ ਆਦਤ ਹੀ ਐਸੀ ਹੈ, ਕੁਦਰਤ ਨੇ ਉਹਦਾ ਸੁਭਾਅ ਹੀ ਐਸਾ ਬਣਾਇਆ, ਉਹਨੂੰ ਕੁਝ ਨਹੀਂ ਵਿਗਾੜ ਸਕਦੇ।
ਬੋਲਾ ਜੇ ਸਮਝਾਈ ਹੈ ਪੜੀਏ ਸਿਮਰਤ ਪਾਠ।
ਤੇ ਬੋਲਾ ਹੈ, ਕਿੰਨੀਆਂ ਗੱਲਾਂ ਉਹਨੂੰ ਸਮਝਾਈ ਜਾਓ, ਪੜੀਏ ਸਿਮਰਤ ਪਾਠ, ਸਿਮਰਤੀਆਂ ਦੇ ਪਾਠ ਵੀ ਪੜੇ ਜਾਓ, ਸਿਆਣੀਆਂ ਗੱਲਾਂ ਦੱਸੀ। ਜਦੋਂ ਹੈ ਇਹ ਕੰਨਾਂ ਤੋਂ ਬੋਲਾ, ਉਹਦਾ ਕੀ ਵਿਗਾੜ ਸਕਦਾ ਪਾਠ, ਕੋਈ ਸਵਾਰ ਵੀ ਨਹੀਂ ਸਕਦਾ।
ਅੰਧਾ ਚਾਨਣ ਰੱਖੀਐ ਦੀਵੇ ਬਲੇ ਪਚਾਸ।
ਭਾਵੇਂ 50 ਦੀਵੇ ਬਾਲਦੀਏ ਪਰ ਜਿਹਦੀ ਨਿਗਾਹ ਨਹੀਂ, ਦੀਵਿਆਂ ਨੇ ਉਹਦਾ ਕੀ ਵਿਗਾੜ ਦੇਣਾ ਹੈ ਉਹਦੇ ਤੇ, ਕਿਉਂਕਿ ਨਿਗਾਹ ਕੁਦਰਤ ਨੇ ਨਹੀਂ। ਭਾਵੇਂ 50 ਦੀਵੇ ਬਲ ਜਾਣ।
ਚੌਣੇ ਸੋਇਨਾ ਪਾਈਐ ਚੁਣ ਚੁਣ ਖਾਵੇ ਘਾਸ।
ਪਸ਼ੂ ਬਾਹਰ ਘਾਹ ਖਾਂਦੇ ਹੋਣ ਖੇਤ ਵਿੱਚ, ਤੇ ਅੱਗੇ ਅੱਗੇ ਉਹਨਾਂ ਨੂੰ ਸੋਨੇ ਦੀਆਂ ਡਲੀਆਂ ਖਿਲਾਰ ਦਿਓ, ਉਹਨਾਂ ਨੇ ਕੀ ਸੋਨੇ ਦਾ, ਸੋਨੇ ਨੇ ਉਹਨਾਂ ਦਾ ਕੀ ਵਿਗਾੜਨਾ, ਉਹਨਾਂ ਦੇ ਘਾਹ ਹੀ ਖਾਣਾ, ਸੋਨੇ ਦੀ ਕਦਰ ਦਾ ਉਹਨਾਂ ਨੂੰ ਤੇ ਗਿਆਨ ਹੀ ਨਹੀਂ ਹੈ।
ਲੋਹਾ ਮਾਰਨ ਪਾਈਐ ਢਹੇ ਨਾ ਹੋਏ ਕਪਾਸ।
ਲੋਹਾ ਮਾਰਨ ਪਾਈਐ, ਲੋਹੇ ਨੂੰ ਭਾਵੇਂ ਤੁਸੀਂ ਕਿੰਨਾ ਮਨੂਰ ਬਣਾ ਲਓ, ਬਰੀਕ ਆਟੇ ਵਾਂਗ ਲੋਹਾ ਪੀ ਲਓ, ਲੋਹਾ ਮਾਰਨ ਪਾਈਐ ਢਹੇ ਨਾ ਹੋਏ ਕਪਾਸ। ਤੇ ਜਿਸ ਢੰਗ ਦੇ ਨਾਲ ਕਪਾਹ ਦਾ ਗੋੜਾ ਰੂੰਦਾ ਹੈ ਨਾ ਲੋਹਾ, ਉਸ ਢੰਗ ਦੇ ਨਾਲ ਬਰੀਕ ਹੋਇਆ ਵੀ ਇਸ ਤਰ੍ਹਾਂ ਦਾ ਪੋਲਾ ਨਹੀਂ ਬਣ ਸਕੇਗਾ।
ਨਾਨਕ ਮੂਰਖ ਇਹ ਗੁਣ ਪੋਲੇ ਸਦਾ ਵਿਨਾਸ।
ਇਹ ਜਿਤਨੀਆਂ ਦਲੀਲਾਂ ਦਿੱਤੀਆਂ ਨੇ ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ ਕਿ ਮੂਰਖ ਦੇ ਇਹੋ ਹੀ ਗੁਣ ਨੇ, ਕਿੰਨਾ ਕੁਝ ਉਹਨੂੰ ਸਮਝਾ ਲਈਏ, ਕਿੰਨੀ ਕੁਝ ਸਿੱਖਿਆ ਦੇ ਲਈਏ, ਉਹ ਤੇ ਇੱਕ ਵੀ ਨਹੀਂ ਸੁਣੇਗਾ, ਉਹਦਾ ਕੁਝ ਨਹੀਂ ਵਿਗਾੜ ਸਕਦਾ। ਜਿੰਨੀਆਂ ਵੀ ਉਹਨੂੰ ਸਿੱਖਿਆ ਦੇ ਦਿੱਤੀਆਂ, ਜਿਸ ਤਰ੍ਹਾਂ ਪਿਛਲੀਆਂ ਗੱਲਾਂ ਜਿਹੜੀਆਂ ਨਾ, ਉਹ ਇਸ ਤਰ੍ਹਾਂ ਜਿਸ ਤਰ੍ਹਾਂ ਪਾਣੀ ਮੱਛੀ ਦਾ ਕੁਝ ਨਹੀਂ ਵਿਗਾੜ ਸਕਦੀ, ਕੱਕਰ ਪੱਥਰ ਦਾ ਕੁਝ ਨਹੀਂ ਵਿਗਾੜ ਸਕਦਾ, ਇਸੇ ਤਰ੍ਹਾਂ ਮੂਰਖ ਨੂੰ ਕਿੰਨੀਆਂ ਗੱਲਾਂ ਸਮਝਾ ਦਈਏ, ਉਹ ਇਸੇ ਢੰਗ ਦੇ ਨਾਲ ਦਿੱਤੀ ਹੋਈ ਸਿੱਖਿਆ, ਮੂਰਖ ਜਿਹੜਾ ਹੈ ਉਹ ਆਪਣੀ ਧੁਨ ਦਾ ਆਪ ਹੀ ਮਾਰ ਕਰੇਗਾ, ਉਹ ਸੁਧਰੇਗਾ ਨਹੀਂ।
ਮਹੱਲਾ ਪਹਿਲਾ ਕਿਹਾ ਕੰਚਾ ਟੁੱਟੇ ਸਾਰ।
ਸਮਾਪਤੀ ਕਰੀਏ ਕਿਉਂਕਿ ਸਮਾਂ ਹੋ ਗਿਆ। ਗਰੀਬ ਨਵਾਜ਼ ਸਤਿਗੁਰਾਂ ਨੇ ਸਾਨੂੰ ਪਾਵਨ ਪਵਿੱਤਰ ਸਿੱਖਿਆ ਦਿੱਤੀ ਹੈ, ਉਹ ਸਿੱਖਿਆ 'ਤੇ ਅਸੀਂ ਤੁਰੀਏ। ਅਲਾਹੀ ਬਾਣੀ ਦਾ ਵਿਚਾਰ ਹੈ, ਤੁਸੀਂ ਪਿਆਰ ਦੇ ਨਾਲ ਸਰਵਣ ਕੀਤਾ ਹੈ। ਇਸੇ ਤਰ੍ਹਾਂ ਹੀ ਅੱਗੇ ਲੜੀਵਾਰ ਵਿਚਾਰ ਤੁਰਦਾ ਰਹੇਗਾ। ਪਿਆਰ ਨਾਲ ਤੁਸੀਂ ਸਤਿਕਾਰ ਕੀਤਾ ਹੈ। ਸਤਿਗੁਰੂ ਮਹਾਰਾਜ ਤੁਹਾਡੀ ਹਾਜ਼ਰੀ ਗੁਰੂ ਕੇ ਦਰ ਵਿੱਚ ਪ੍ਰਵਾਨ ਕਰੇ। ਇੰਨੇ ਕੱਖਰਾਂ ਨਾਲ ਖਿਮਾ ਦਾ ਜਾਜ ਕਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।